दंडौत बंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी का पावन पवित्र इतिहास साहब जी लड़ीबद्ध श्रवण कर रहे से परसों पिछले अध्याय की समाप्ति हुई सी। अज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज की कथा नूं इत्थों ही प्रारंभ करदा। सतगुर की सुन बारता दारश कोह सुजान वाहे गुरु सिमरन लग्यो बांछत ब्रह्म ज्ञान। ग्रंथाकार भाई संतोख सिंह जी लिखते ने कि जदों सतगुरु हर राय सच्चे पातशाह जी ने दारश को नूं ज्ञान दिता उस वेले कवि जी लिखते ने कि परमेश्वर के नाम को याद करन लगा वो दाराशको जेड़ा के ब्रह्म ज्ञान दे चाह करदा। कही कथा व्यवहार की जिम दल जूटे जंग मिले जाए उमराव सब देखत नौ रंग संग। सतगुरु हर राय सच्चे पातशाह जी ने पहला ज्ञान दियां गल्लां कीतियां ने। अखीर दे विच सतगुरां ने दाराशको नूं आख्या सी कि विहार दी गल दस किधरों आया है किथे जा रहा है। उस वेले फिर विहार दी गल दसी है। दाराशको ने सतगुरु हर राय सच्चे पातशाह जी नूं कि सच्चे पातशाह किवें मेरा ते औरंगजेब दा जंग होया ते मेरे जिहड़े वड्डे वड्डे जरनैल उमराव सन वो किस तरीके दे नाल नौरंगे दे नाल मिल गए ये सारा बयान किया। नई दिल्ली में थिरता पाई केतक दिवस बस गिर के थाई। दाराश को अपनी वार्ता सुनाउंदा है कि सच्चे पातशाह मैं दिल्ली दे विच भी टिक नहीं सकिया काफी दिन मैं पहाड़ दे विच जाके श्रीनगर निवास किया। अब लाभपुर मैं जाऊं यगारी जोद करन को नहीं दल पारी। मेरे कोल इन्नी वड्डी फौज नहीं है कि मैं अपनी फौज दे नाल जोद लड़ सकां औरंगजेब दे नाल। इस करके सच्चे पातशाह अब लाभपुर मैं जाऊं अगारी हुण मैं लाहौर दे वाले जा रहा। सर्व देश राजे राजपूत मिल नौ रंग संग कीना सूत। कहिंदा कि सारे इलाकियां दे जिन्ने भी राजे राजपूत सन उन्हां सारियां ने नौरंगे दे नाल मिल के एक पार्टी बना ली। पातशाहत को सकल समाजू निज कवजे मैं कीनस राजू। ਦਾਰਾ ਸ਼ਿਕੋਹ ਕਹਿੰਦਾ ਕਿ ਇਸ ਵੇਲੇ ਸਾਰਾ ਬਾਦਸ਼ਾਹ ਦਾ ਜਿਹੜਾ ਸਾਜੋ ਸਮਾਨ ਸੀ ਉਸ ਨੂੰ ਨੌਰੰਗੇ ਨੇ ਸਾਂਭ ਲਿਆ ਹੈ ਔਰ ਸਾਰਾ ਰਾਜ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ। ਤੋਪ ਜਮੂਰਨ ਕੀ ਕਿਆ ਗਿਣਤੀ, ਨਿਪ ਸਭ ਕਰੇ ਅਗਾਰੀ ਬਿਨਤੀ। ਔਰੰਗਜ਼ੇਬ ਦੇ ਕੋਲ ਕਿੰਨੀਆਂ ਤੋਪਾਂ ਨੇ ਔਰ ਕਿੰਨੇ ਜਮੂਰੇ ਨੇ ਇਹਨਾਂ ਦੀ ਗਿਣਤੀ ਕੀਤੀ ਨਹੀਂ ਜਾ ਸਕਦੀ। ਜਮੂਰਾ ਆਖਿਆ ਜਾਂਦਾ ਛੋਟੀ ਤੋਪ ਨੂੰ, ਭਾਵ ਕਿ ਕਿੰਨੀਆਂ ਉਸਦੇ ਕੋਲ ਵੱਡੀਆਂ ਤੋਪਾਂ ਨੇ ਕਿੰਨੀਆਂ ਛੋਟੀਆਂ ਤੋਪਾਂ ਨੇ ਇਹਨਾਂ ਦੀ ਕੋਈ ਗਿਣਤੀ ਕਰ ਨਹੀਂ ਸਕਦਾ। ਜਿੰਨੇ ਵੀ ਛੋਟੇ ਵੱਡੇ ਰਾਜੇ ਨੇ ਉਹ ਸਾਰੇ ਦੇ ਸਾਰੇ ਨੌਰੰਗੇ ਦੇ ਅੱਗੇ ਭਾਵ ਕਿ ਔਰੰਗਜ਼ੇਬ ਦੇ ਅੱਗੇ ਬੇਨਤੀਆਂ ਕਰਦੇ।
ਸਰਬਰੀਤ ਤੇ ਬਾਦੇ ਉਹ ਸਮਾਜਾ, ਲਰਬੇ ਹਿਤ ਅਣ ਗਣ ਦਲ ਸਾਜਾ।
ਹਰ ਇੱਕ ਰੀਤੀ ਦੇ ਨਾਲ, ਹਰ ਇੱਕ ਤਰੀਕੇ ਦੇ ਨਾਲ ਆਪਣੇ ਸਾਜੋ ਸਮਾਨ ਨੂੰ ਨੌਰੰਗੇ ਨੇ ਵਧਾਇਆ ਹੋਇਆ ਔਰ ਲੜਨ ਦੇ ਵਾਸਤੇ ਉਹਨੇ ਬਹੁਤ ਵੱਡੀ ਸੈਨਾ ਇਕੱਤਰ ਕੀਤੀ ਹੈ। ਮੇਰੇ ਕੋਲ ਇੰਨੀ ਵੱਡੀ ਸੈਨਾ ਨਹੀਂ ਹੈ ਕਿ ਮੈਂ ਔਰੰਗਜ਼ੇਬ ਦਾ ਸਾਹਮਣਾ ਕਰ ਸਕਾਂ।
ਸ਼ਾਹ ਜਹਾਂ ਪਿਤ ਕੋ ਗਹਿਲੀਨਾ, ਪ੍ਰਾਤਾ ਏਕ ਕੈਦ ਕਰ ਦੀਨਾ।
ਦਾਰਾ ਸ਼ਿਕੋਹ ਕਹਿੰਦਾ ਕਿ ਹੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ, ਸ਼ਾਹਜਹਾਂ ਨੂੰ ਸਾਡੇ ਪਿਤਾ ਨੂੰ ਔਰੰਗਜ਼ੇਬ ਨੇ ਕੈਦ ਕਰ ਲਿਆ ਹੈ। ਇਸ ਤੋਂ ਇਲਾਵਾ ਮੇਰਾ ਜਿਹੜਾ ਵੱਡਾ ਭਰਾ ਸੀ ਉਸ ਨੂੰ ਵੀ ਕੈਦ ਕਰ ਲਿਆ ਹੈ। ਕਹਿਣ ਤੋਂ ਭਾਵ ਹੈ ਕਿ ਮੁਰਾਦ ਬਖਸ਼। ਕਹਿੰਦਾ ਕਿ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਅਤੇ ਮੁਰਾਦ ਬਖਸ਼ ਨੂੰ ਆਪਣੇ ਭਰਾ ਨੂੰ ਕੈਦੀ ਬਣਾ ਲਏ।
ਦੇ ਕਰ ਖਾਣ ਪਾਣ ਤਿੰਨ ਥੋਰਾ, ਦਿਨ ਪ੍ਰਤੀ ਦੇਤ ਕਸ਼ਟ ਕੋ ਕੋਰਾ।
ਕਹਿੰਦਾ ਕਿ ਨੌਰੰਗੇ ਦੇ ਹੁਕਮ ਦੇ ਨਾਲ ਉਹਨਾਂ ਦੋਵਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਥੋੜ੍ਹੀਆਂ ਦਿੱਤੀਆਂ ਜਾਂਦੀਆਂ ਨੇ, ਇਸ ਕਰਕੇ ਦਿਨ ਪ੍ਰਤੀ ਦਿਨ ਉਹ ਬਹੁਤ ਜ਼ਿਆਦਾ ਦੁਖੀ ਹੋ ਰਹੇ।
ਦੁਸ਼ਟ ਬਿਸਾਲ ਸੋ ਨੌਰੰਗੇ ਐਸੇ, ਨਿਤ ਛਲ ਬਲ ਕੋ ਠਾਣਤ ਤੈਸੇ।
ਕਹਿੰਦਾ ਸੱਚੇ ਪਾਤਸ਼ਾਹ ਨੌਰੰਗਾ ਵੱਡਾ ਦੁਸ਼ਟ ਹੈ, ਹਮੇਸ਼ਾ ਛਲ ਦੇ ਨਾਲ ਬਲ ਦੇ ਨਾਲ ਉਹ ਆਪਣੀਆਂ ਨੀਤੀਆਂ ਨੂੰ ਵਰਤਦਾ ਰਹਿੰਦਾ।
ਯਾਂ ਤੇ ਅਬ ਲਵ ਪੁਰ ਕੋ ਜਾਏ, ਪੁਣ ਕਰ ਹੋ ਜੈਸੇ ਬਨ ਆਏ।
ਇਸ ਕਰਕੇ ਦਾਰਾ ਸ਼ਿਕੋਹ ਕਹਿੰਦਾ ਸਤਿਗੁਰਾਂ ਨੂੰ ਕਿ ਹੁਣ ਮੈਂ ਲਾਹੌਰ ਦੇ ਵਿੱਚ ਜਾਵਾਂਗਾ, ਇਸ ਤੋਂ ਬਾਅਦ ਉੱਥੇ ਜਾ ਕੇ ਸੈਣਾ ਨੂੰ ਇਕੱਤਰ ਕਰਾਂਗਾ ਤਾਂ ਜੋ ਮੇਰੇ ਤੋਂ ਬਣ ਸਕੇਗਾ ਉਹ ਮੈਂ ਕਰਾਂਗਾ।
ਸ੍ਰੀ ਹਰ ਰਾਏ ਸੁਣੀ ਸਭ ਗਾਥਾ, ਤੀਰ ਦੇਨ ਹਿਤ ਕਹਿ ਤਿਸ ਸਾਥਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋ ਵੀ ਕੁਝ ਦਾਰਾ ਸ਼ਿਕੋਹ ਨੇ ਬਿਆਨ ਕੀਤਾ ਉਸ ਨੂੰ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਤੇ ਸਤਿਗੁਰਾਂ ਨੇ ਗਾਥਾ ਸੁਣ ਕੇ ਫਿਰ ਉਸ ਨੂੰ ਧੀਰੇ ਦਿੱਤਾ।
ਭੂਪਣ ਕੋ ਇਹ ਧਰਮ ਮਹਾਨਾ, ਸ਼ਸਤਰ ਗਹਿਣ ਸੰਗਰ ਕਮ ਸਾਨਾ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦਾਰਾ ਸ਼ਿਕੋਹ ਨੂੰ ਕਹਿੰਦੇ ਨੇ ਰਾਜਿਆਂ ਦਾ ਇਹ ਬਹੁਤ ਵੱਡਾ ਧਰਮ ਹੁੰਦਾ ਹੈ ਕਿ ਰਾਜੇ ਸ਼ਸਤਰਾਂ ਨੂੰ ਹਥਿਆਰਾਂ ਨੂੰ ਚੁੱਕਦੇ ਨੇ ਤੇ ਘਮਸਾਨ ਦੇ ਜੰਗ ਲੜਦੇ।
ਮਾਰਨ ਯਰ ਮਰਨੋ ਰੇ ਪਸੰਗ, ਤਨ ਅਵਨੀ ਹਿਤ ਕਰਬੋ ਜੰਗ।
ਰਾਜੇ ਜੰਗ ਦੇ ਵਿੱਚ ਜਾ ਕੇ ਮਰਦੇ ਨੇ, ਦੂਸਰਿਆਂ ਵੈਰੀਆਂ ਨੂੰ ਮਾਰਦੇ ਨੇ, ਧਨ ਦੇ ਵਾਸਤੇ ਤੇ ਜ਼ਮੀਨ ਦੇ ਵਾਸਤੇ ਵੱਡੇ ਜੰਗ ਲੜੇ ਜਾਂਦੇ ਨੇ ਹਰ ਇੱਕ ਰਾਜੇ ਦੇ ਵੱਲੋਂ।
ਅਬ ਦਿੜਵੈ ਕਰ ਸੈਨ ਸਕੇਲ, ਮਿਲੋ ਨਿਪਤ ਸੋ ਲੇਵੋ ਮੇਲ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੋ ਇਰਾਦਾ ਕੀਤਾ ਹੈ ਤੂੰ ਠੀਕ ਇਰਾਦਾ ਕੀਤਾ ਹੈ, ਹੁਣ ਤੂੰ ਦ੍ਰਿੜਤਾ ਦੇ ਨਾਲ ਆਪਣੀ ਸੈਨਾ ਨੂੰ ਇਕੱਤਰ ਕਰ, ਜਿਹੜੇ ਛੋਟੇ ਵੱਡੇ ਰਾਜੇ ਮਿਲਦੇ ਨੇ ਉਹਨਾਂ ਦੇ ਨਾਲ ਮਿਲਾਪ ਕਰ ਲੈ।
ਕਰ ਲਵਪੁਰ ਮੈਂ ਬਹੁਤ ਕਰਾਈ, ਪਾਵੋ ਫਤਿਹ ਮਚਾਏ ਲੜਾਈ।
ਲਾਹੌਰ ਦੇ ਵਿੱਚ ਜਾ ਕੇ ਤੂੰ ਵੱਡੀ ਤਕੜਾਈ ਕਰ, ਜਦੋਂ ਤੂੰ ਰਣ ਭੂਮੀ ਦੇ ਵਿੱਚ ਆਵੇਂਗਾ ਤੇ ਹੋ ਸਕਦਾ ਕਿ ਤੇਰੀ ਫਤਿਹ ਹੋਵੇ, ਤੇਰੀ ਜਿੱਤ ਹੋਵੇ।
ਹਮ ਤੇਰੀ ਦਿਸ਼ ਹੈ ਕਰ ਲੜੈ, ਜਿਤਕ ਸੈਣ ਸਭ ਸਨਮੁਖ ਕਰੈ। ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅਸੀਂ ਤੇਰੇ ਵੱਲੋਂ ਹੋ ਕੇ ਔਰੰਗਜ਼ੇਬ ਦੇ ਨਾਲ ਜੰਗ ਲੜਾਂਗੇ, ਜਿੰਨੀ ਸਾਡੇ ਕੋਲ ਸੈਨਾ ਹੈ ਉਹ ਸਾਰੀ ਦੀ ਸਾਰੀ ਤੇਰੇ ਵੈਰੀ ਦੇ ਸਾਹਮਣੇ ਅਸੀਂ ਝੋਕ ਦਿਆਂਗੇ, ਕਰ ਦਿਆਂਗੇ। ਧਿਆਨ ਦੇਣ ਦੀ ਇਹ ਲੋੜ ਹੈ ਕਿ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਅਰਜ਼ ਕੀਤੀ ਸੀ ਅਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ ਕਿ ਕਦੇ ਵੀ ਜ਼ਿੰਦਗੀ ਦੇ ਵਿੱਚ ਤੁਰਕ ਤੇਰੇ 'ਤੇ ਚੜ੍ਹ ਕੇ ਨਹੀਂ ਆਉਣਗੇ, ਜਿਹੜੇ ਚੜ੍ਹ ਕੇ ਆਉਣਗੇ ਉਹ ਤੇਰੇ ਤੱਕ ਪਹੁੰਚ ਨਹੀਂ ਸਕਣਗੇ, ਰਸਤੇ ਦੇ ਵਿੱਚ ਹੀ ਖਤਮ ਹੋ ਜਾਣਗੇ। ਇਸ ਤੋਂ ਇਲਾਵਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਹੁਕਮ ਕੀਤਾ ਸੀ ਕਿ ਕਦੇ ਵੀ ਤੁਰਕਾਂ ਦੇ ਨਾਲ ਤੂੰ ਜੰਗ ਨਹੀਂ ਲੜਨਾ। ਪਰ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਬਚਨ ਕਰ ਰਹੇ ਨੇ ਇਹ ਸਿਰਫ ਪ੍ਰੀਖਿਆ ਦੇ ਵਾਸਤੇ ਕਰ ਰਹੇ ਨੇ ਕਿ ਅੱਗੋਂ ਦਾਰਾ ਛਕੋ ਮੈਨੂੰ ਕੀ ਆਉਂਦਾ। ਸਤਿਗੁਰੂ ਜੀ ਕਹਿੰਦੇ ਨੇ ਤੇਰੇ ਵੱਲੋਂ ਹੋ ਕੇ ਮੈਂ ਤੇਰੇ ਵੈਰੀ ਦੇ ਨਾਲ ਜੰਗ ਲੜਾਂਗਾ, ਆਪਣੀ ਸਾਰੀ ਸੈਨਾ ਤੇਰੇ ਵੈਰੀ ਦੇ ਸਾਹਮਣੇ ਖਿਲਾਰ ਦਿਆਂਗਾ। ਹਿੰਮਤ ਕੋ ਹਿਮਾਇਤੀ ਹਰ ਹੈ, ਏਕ ਬਾਰ ਜੇ ਤਿਹ ਮੁਖ ਮੁਰ ਹੈ। ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਿੰਮਤ ਕੋ ਹਿਮਾਇਤੀ ਹਰ ਹੈ, ਕਹਿਣ ਤੋਂ ਭਾਵ ਹੈ ਕਿ ਹਿੰਮਤ ਦਾ ਹਤੈਸ਼ੀ ਰੱਬ ਹੈ, ਭਾਵ ਕੇ ਤੂੰ ਹਿੰਮਤ ਕਰ, ਖੁਦਾ ਮਦਦ ਕਰੇਗਾ। ਏਕ ਬਾਰ ਜੇ ਤਿਹ ਮੁਖ ਮੁਰ ਹੈ, ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦਾਰਾ ਛਕੋ ਨੂੰ ਕਹਿੰਦੇ ਨੇ ਕਿ ਜੇਕਰ ਇੱਕ ਵਾਰੀ ਤੇਰੇ ਵੈਰੀ ਦਾ ਮੂੰਹ ਮੁੜ ਗਿਆ ਤਾਂ ਰਾਜੇ ਅਨਕ ਮਿਲੈ ਤੁਝ ਆਏ, ਜਾਣੈ ਤੇਰੋ ਭਲੋ ਸਭਾਏ। ਜੇਕਰ ਇੱਕ ਵਾਰੀ ਅਸੀਂ ਉਹਦੇ ਦੰਦ ਖੱਟੇ ਕਰ ਦਿੱਤੇ ਨੌਰੰਗੇ ਦੇ, ਫਿਰ ਜਿੰਨੇ ਵੀ ਛੋਟੇ ਰਾਜੇ ਨੇ ਉਹ ਤੇਰੇ ਨਾਲ ਆਣ ਕੇ ਮਿਲ ਜਾਣਗੇ, ਤੇਰੇ ਭਲੇ ਸੁਭਾਅ ਨੂੰ ਜਾਣ ਕੇ। ਹੈ ਦਲ ਚੜੈ ਹਜ਼ਾਰ ਅਟਾਈ, ਹਮਰੇ ਸਾਥ ਸਦਾ ਸੁਖਦਾਈ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ 2500 ਘੋੜ ਸਵਾਰਾਂ ਦੀ ਸੈਨਾ ਸਾਡੇ ਵੱਲੋਂ ਤੇਰੀ ਸਹਾਇਤਾ ਦੇ ਵਾਸਤੇ ਜਾਵੇ। ਅਬਲਰ ਬੇਹਤ ਰਾਖੋ ਔਰ ਕਰੇ ਜੰਗ ਥਿਤ ਹੈ ਜਿਸ ਠੌਰ। ਪਹਿਲਾਂ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਕਰਕੇ ਅਸੀਂ ਬੜੀ ਥੋੜੀ ਸੈਨਾ ਆਪਣੇ ਕੋਲ ਰੱਖਦੇ ਹਾਂ, ਕਰੀਬ 2200 ਘੋੜ ਸਵਾਰਾਂ ਦੀ ਸੈਨਾ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਰੱਖਦੇ ਸਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਅਨੁਸਾਰ। ਇਸ ਵੇਲੇ ਦਾਰਾ ਛਕੋ ਨੂੰ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਰੀਬ 2500 ਦੀ ਸੈਨਾ ਤੇ ਹਮੇਸ਼ਾ ਸਾਡੇ ਨਾਲ ਹੈ ਤੇ ਹੁਣ ਤੇਰੀ ਸਹਾਇਤਾ ਕਰਨੀ ਹੈ, ਇਸ ਕਰਕੇ ਜੇਕਰ ਤੂੰ ਆਖੇ ਅਸੀਂ ਹੋਰ ਵੀ ਸੈਨਾ ਨੂੰ ਇਕੱਤਰ ਕਰ ਲਵਾਂਗੇ ਜਿੰਨਾ ਚਿਰ ਤੱਕ ਜੰਗ ਨਹੀਂ ਹੁੰਦਾ। ਤਹ ਤੇਰੇ ਹਮ ਬਣੇ ਸਹਾਇਕ, ਜਿਉਂ ਕਿਉਂ ਕਰੇ ਤੁਰਕ ਗਨ ਕਾਇਕ। ਜਦੋਂ ਤੂੰ ਆਪਣੀ ਵੱਡੀ ਸੈਨਾ ਨੂੰ ਇਕੱਤਰ ਕਰਕੇ ਨੌਰੰਗੇ ਦੇ ਨਾਲ ਜੰਗ ਲੜੇਗਾ, ਸਤਿਗੁਰੂ ਜੀ ਕਹਿੰਦੇ ਨੇ ਮੈਂ ਉੱਥੇ ਆਣ ਕੇ ਆਪਣੀ ਸੈਨਾ ਦੇ ਨਾਲ ਤੇਰੀ ਸਹਾਇਤਾ ਕਰਾਂਗਾ। ਜਿਉਂ ਕਿਉਂ ਕਰਾਂ ਤੁਰਕ ਕਨ ਕਾਇਕ, ਭਾਵ ਕੇ ਜਿਵੇਂ ਨਾ ਕਿਵੇਂ ਕਰਕੇ ਆਪਾਂ ਦੋਵੇਂ ਮਿਲ ਕੇ ਉਹ ਤੇਰੇ ਵੈਰੀ ਤੁਰਕਾਂ ਦਾ ਨਾਸ਼ ਕਰ ਦਿਆਂਗੇ। ਬਿਨਾਂ ਜੋਧ ਤੇ ਅਪਰ ਉਪਾਏ, ਨਹੀਂ ਤੇਰੇ ਟਿਗ ਕੋ ਬਨ ਆਏ। ਸਤਿਗੁਰੂ ਜੀ ਕਹਿੰਦੇ ਨੇ ਕਿ ਬਗੈਰ ਯੁੱਧ ਤੋਂ ਤੇਰੇ ਕੋਲ ਹੋਰ ਕੋਈ ਵੀ ਯਤਨ ਨਹੀਂ ਹੈ, ਕੋਈ ਵੀ ਉਪਾਅ ਨਹੀਂ ਹੈ, ਇਸ ਕਰਕੇ ਤੈਨੂੰ ਜੰਗ ਤੇ ਲੜਨਾ ਹੀ ਪਵੇਗਾ, ਭਾਵੇਂ ਥੋੜੀ ਦੇਰ ਤੋਂ ਬਾਅਦ ਲੜ। ਨਾ ਹੀ ਤਾਂ ਦੂਰ ਲਗੋ ਗਨ ਦੇਸ਼, ਦਿੱਲੀ ਕੇ ਅਨੁਸਾਰ ਅਸ਼ੇਸ਼। ਸਤਿਗੁਰੂ ਜੀ ਕਹਿੰਦੇ ਨੇ ਨਹੀਂ ਤੇ ਦੂਰ ਦੂਰ ਤੱਕ ਜਿੰਨੇ ਵੀ ਇਲਾਕੇ ਨੇ ਜਿਹੜੇ ਕਿ ਦਿੱਲੀ ਦੇ ਬਾਦਸ਼ਾਹ ਦੇ ਅਨੁਸਾਰ ਰਹਿੰਦੇ ਨੇ। ਰਹਿਬੇ ਕੀ ਬਿਦ ਬਣੇ ਨਾ ਕਤਹੂੰ, ਸਭ ਅਪਣਾਏ ਲੇ ਹੋ ਜਿੱਤ ਤਿਤ ਹੂੰ। ਕਹਿਣ ਤੋਂ ਭਾਵ ਹੈ ਕਿ ਹਿੰਦੁਸਤਾਨ ਜਿਹੜੇ ਸਾਰੇ ਇਲਾਕੇ ਨੇ ਉਹਨਾਂ ਨੂੰ ਸਾਰਿਆਂ ਨੂੰ ਤੇਰਾ ਭਰਾ ਔਰੰਗਜ਼ੇਬ ਅਪਣਾ ਲਵੇਗਾ, ਇਸ ਕਰਕੇ ਯੁੱਧ ਤੇ ਲੜਨਾ ਹੀ ਪਵੇਗਾ। ਜਾਵਦ ਸਗਰੇ ਦੇਸ਼ ਦੁਹਾਈ, ਫੇਰੇ ਨਹੀਂ ਨੌਰੰਗ ਬਰੇ ਆਈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਤੱਕ ਸਾਰੇ ਦੇਸ਼ ਦੇ ਵਿੱਚ ਨੌਰੰਗੇ ਦੀ ਦੁਹਾਈ ਨਹੀਂ ਫਿਰਦੀ, ਜਿੰਨਾ ਚਿਰ ਤੱਕ ਮੱਲੋ ਮੱਲੀ ਸਾਰਿਆਂ ਨੂੰ ਆਪਣੇ ਅਧਿਕਾਰ ਦੇ ਵਿੱਚ ਉਹ ਨਹੀਂ ਕਰਦਾ, ਉਦੋਂ ਤੱਕ ਤਾਵਦ ਹੈ ਉਹ ਪਾਏ ਕੇ ਜੋਗ ਲਰਬੇ ਹੇਤ ਸਕੇਲੋ ਲੋਗ, ਉਹਨਾਂ ਚਿਰ ਤੱਕ ਉਪਾਅ ਕਰਨਾ ਯੋਗ ਬਣਦਾ, ਇੰਨੇ ਚਿਰ ਤੱਕ ਆਪਣੇ ਸੈਨਾ ਨੂੰ ਇਕੱਤਰ ਕਰ ਲੈ। ਦਲ ਮੁਕਾਬਲੇ ਰਣ ਕੇ ਹੋਵੇ ਤਬ ਹਮ ਆਏ ਤੋਹੇ ਕੋ ਜੋ ਮੈਂ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਦੋਵਾਂ ਦਲਾਂ ਦੇ ਮੁਕਾਬਲੇ ਹੋਣਗੇ, ਇੱਕ ਪਾਸੇ ਤੇਰਾ ਦਲ ਹੋਵੇਗਾ, ਦੂਸਰੇ ਪਾਸੇ ਨੌਰੰਗੇ ਦਾ ਦਲ ਹੋਵੇਗਾ, ਤਬ ਹਮ ਆਏ ਤੋਹੇ ਕੋ ਜੋ ਮੈਂ, ਉਸ ਵੇਲੇ ਅਸੀਂ ਆਪਣੀ ਸੈਨਾ ਦੇ ਨਾਲ ਆਣ ਕੇ ਤੇਰੀ ਵੱਡੀ ਰੱਖਿਆ ਕਰਾਂਗੇ। ਸਿੱਖ ਸਭਾ ਸਭ ਲੇਹ ਹਕਾਰ ਤਵ ਸਹਾਇ ਕੋ ਕਰੈ ਉਦਾਰ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਸਿੱਖਾਂ ਸੇਵਕਾਂ ਨੂੰ ਮੈਂ ਇਕੱਤਰ ਕਰ ਲਵਾਂਗਾ, ਮੈਂ ਬੁਲਾ ਲਵਾਂਗਾ ਤੇ ਸਾਰਿਆਂ ਨੂੰ ਤੇਰੀ ਸਹਾਇਤਾ ਦੇ ਵਾਸਤੇ ਹੀ ਲਾ ਦਿਆਂਗਾ। ਦਾਰਸ਼ ਕੋ ਸੁਣਤ ਕਰ ਜੋਰੇ ਹਵੈ ਅਧੀਨ ਮਨ ਕਰਤ ਨਿਹੋਰੇ। ਹੁਣ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੇ ਜਿਹੜੇ ਬਚਨ ਕੀਤੇ ਨੇ, ਇਹ ਸਿਰਫ ਦਾਰਾ ਸ਼ਿਕੋ ਦੀ ਪਰਖ ਦੇ ਵਾਸਤੇ ਕੀਤੇ ਨੇ ਕਿ ਮੈਨੂੰ ਇਹ ਕੀ ਕਹਿੰਦਾ। ਕਵੀ ਜੀ ਲਿਖਦੇ ਨੇ, ਦਾਰਾ ਸ਼ਿਕੋ ਸੁਣਤ ਕਰ ਜੋਰੇ ਹਵੈ ਅਧੀਨ ਮਨ ਕਰਤ ਨਿਹੋਰੇ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਦਾਰਾ ਸ਼ਿਕੋ ਨੇ ਹੱਥ ਜੋੜੇ ਨੇ ਬੜੀ ਹੀ ਅਧੀਨਗੀ ਦੇ ਨਾਲ, ਫਿਰ ਉਹਨੇ ਬੇਨਤੀ ਕਰਨੀ ਸ਼ੁਰੂ ਕੀਤੀ। ਨਿਸ਼ਚੈ ਨਿਜਸ ਰੂਪ ਕੇ ਮਾਹੂ ਤੁਮਰੀ ਤਹ ਸਹਾਇਤਾ ਚਾਹੂ। ਦਾਰਾ ਸ਼ਿਕੋ ਕਹਿੰਦਾ, ਸੱਚੇ ਪਾਤਸ਼ਾਹ ਮੈਂ ਤੁਹਾਡੀ ਸਹਾਇਤਾ ਲੈਣੀ ਨਹੀਂ ਚਾਹੁੰਦਾ। ਕਹਿੰਦਾ, ਨਿਸ਼ਚੈ ਨਿਜ ਸਰੂਪ ਕੇ ਮਾਹੂ, ਮੈਂ ਉੱਥੇ ਤੁਹਾਡੀ ਸਹਾਇਤਾ ਲੈਣੀ ਚਾਹੁੰਦਾ ਜਿੱਥੇ ਹੋਰ ਕੋਈ ਦੁਨਿਆਵੀ ਮਨੁੱਖ ਸਹਾਇਤਾ ਕਰ ਨਹੀਂ ਸਕਦਾ। ਕਹਿੰਦਾ ਕਿ ਨਿਜ ਸਰੂਪ ਦੇ ਵਿੱਚ ਮੇਰੀ ਬਿਰਤੀ ਇਕਾਗਰ ਹੋਵੇ, ਨਿਸ਼ਚਿਤ ਰੂਪ ਦੇ ਵਿੱਚ ਤੁਮਰੀ ਤੈਂ ਸਹਾਇਤਾ ਪਾਵਾਂ, ਤੁਹਾਡੀ ਸਹਾਇਤਾ ਇਸ ਕੰਮ ਦੇ ਵਾਸਤੇ ਚਾਹੁੰਦਾ, ਭਾਵ ਕਿ ਵਿਹਾਰ ਦੇ ਵਾਸਤੇ ਨਹੀਂ ਪਰਮਾਰਥ ਦੇ ਵਾਸਤੇ ਤੁਹਾਡੀ ਲੋੜ ਹੈ, ਤੁਹਾਡੀ ਸਹਾਇਤਾ ਦੀ ਲੋੜ ਹੈ। ਚਾਰ ਦਿਵਸ ਕੋ ਜਗਤ ਤਮਾਸ਼ਾ ਇਸਮੇ ਕਿਆ ਕਰਨੋ ਭਰ ਵਾਸਾ। ਦਾਰਾ ਸ਼ਿਕੋ ਕਹਿੰਦਾ, ਸੱਚੇ ਪਾਤਸ਼ਾਹ ਇਹ ਦੁਨੀਆਂ ਦਾ ਜਗਤ ਤਮਾਸ਼ਾ ਰਾਜ ਦੀ ਖੇਡ ਇਹ ਚਾਰ ਕੁ ਦਿਨਾਂ ਦੀ ਹੈ, ਸੱਚੇ ਪਾਤਸ਼ਾਹ ਇਹਦੇ ਚ ਕੀ ਪ੍ਰਵਾਸਾ ਹੈ ਕਿ ਕਦੋਂ ਇਹ ਖੇਡ ਮੁੱਕ ਜਾਣੀ। ਸਗਲ ਪਦਾਰਥ ਜੋਗ ਵਿਜੋਗ ਹੋਵਤ ਪ੍ਰਾਰਬਧ ਕੇ ਭੋਗ। ਪ੍ਰਾਲਬਧ ਦੇ ਭੋਗਾਂ ਅਨੁਸਾਰ ਸਾਰੇ ਪਦਾਰਥਾਂ ਦਾ ਸੰਯੋਗ ਤੇ ਵਿਯੋਗ ਹੁੰਦਾ, ਭਾਵ ਕੇ ਮਿਲਾਪ ਤੇ ਵਿਛੋੜਾ ਹੁੰਦਾ।
ਆਰੇ ਓ ਗਾਇਓ ਜਹ ਕਹਿ ਰੇ ਪਸੰਗ ਲਸ਼ਕਰ ਮੇਲ ਮਚਾਵੋ ਜੰਗ।
ਦਾਰਾ ਸ਼ਿਕੋ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ, ਸੱਚੇ ਪਾਤਸ਼ਾਹ ਮੈਂ ਇਸ ਦੁਨਿਆਵੀ ਕੰਮ ਦੇ ਵਾਸਤੇ ਤੁਹਾਡੀ ਸਹਾਇਤਾ ਬਿਲਕੁਲ ਲੈਣੀ ਨਹੀਂ ਚਾਹੁੰਦਾ, ਸਹਾਇਤਾ ਲਵਾਂਗਾ ਪਰ ਪਰਮਾਰਥ ਦੇ ਕੰਮ ਦੇ ਵਾਸਤੇ, ਨਿਜ ਸਰੂਪ ਦੇ ਵਿੱਚ ਮੇਰਾ ਮਨ ਇਕਾਗਰ ਹੋ ਜਾਵੇ, ਇਸ ਵਾਸਤੇ ਤੁਹਾਡੀ ਸਹਾਇਤਾ ਦੀ ਮੰਗ ਕਰਾਂਗਾ, ਇਸ ਦੁਨਿਆਵੀ ਰਾਜ ਦੇ ਵਾਸਤੇ ਤੁਹਾਡੀ ਸਹਾਇਤਾ ਨਹੀਂ ਲਵਾਂਗਾ। ਕਹਿੰਦਾ ਕਿ ਜਿੰਨਾ ਚਿਰ ਮੇਰੇ ਤੋਂ ਅੜਿਆ ਜਾਵੇਗਾ ਮੈਂ ਵੈਰੀਆਂ ਦੇ ਨਾਲ ਜੰਗ ਲੜਾਂਗਾ, ਵੱਡੇ ਲਸ਼ਕਰ ਨੂੰ ਇਕੱਤਰ ਕਰ।
ਜਹਿ ਲਾਗੋ ਹੋਏ ਤੁਜ ਤੇ ਉਤ ਸਾਹੂ ਕਰੋ ਮਹਿਦ ਦੁਸ਼ਟਨ ਦਲ ਗਾਹੂ।
ਜਿੰਨਾ ਚਿਰ ਤੱਕ ਮੈਂ ਵੱਡੇ ਉਤਸ਼ਾਹ ਨੂੰ ਧਾਰਨ ਕਰਾਂਗਾ, ਕਰੋ ਮਹਿਦ ਦੁਸ਼ਟਨ ਦਲ ਸੰਗ, ਉਹਨਾਂ ਚਿਰ ਤੱਕ ਵੱਡੇ ਦੁਸ਼ਟਾਂ ਦਾ ਮੈਂ ਨਾਸ ਕਰਾਂਗਾ ਪਰ ਆਪਣੇ ਆਪ ਕਰਾਂਗਾ, ਤੁਹਾਡੀ ਸਹਾਇਤਾ ਨਹੀਂ ਲਵਾਂਗਾ।
ਰਚ ਰਾਖੀ ਜੈਸੇ ਕਰਤਾਰ ਹੋਏ ਸੋਈ ਸੋ ਕਰੇ ਨਾ ਟਾਰ।
ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਨੇ ਕਿ ਦਾਰਾ ਸ਼ਿਕੋ ਵੱਡੀ ਬਿਰਤੀ ਦਾ ਧਾਰਨੀ ਹੈ, ਸ਼ੁਰੂ ਤੋਂ ਲੈ ਕੇ ਉਹ ਸੰਤਾਂ ਸਾਧੂਆਂ ਦੇ ਨਾਲ ਮੇਲ ਮਿਲਾਪ ਰੱਖਦਾ ਰਿਹਾ। ਇਸ ਵੇਲੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਵੀ ਉਸ ਨੂੰ ਪਾਵਨ ਪਵਿੱਤਰ ਉਪਦੇਸ਼ ਦਿੱਤਾ ਹੈ। ਇਸ ਕਰਕੇ ਕਹਿੰਦਾ ਕਿ ਜਿੰਨਾ ਚਿਰ ਮੇਰੇ 'ਚ ਹਿੰਮਤ ਹੋਵੇਗੀ ਉਨਾ ਚਿਰ ਤੱਕ ਮੈਂ ਲੜਾਈ ਕਰਾਂਗਾ, ਵੈਰੀਆਂ ਦਾ ਨਾਸ ਕਰਾਂਗਾ। ਰਚ ਰਾਖੀ ਜੈਸੇ ਕਰਤਾਰ ਹੋਏ ਸੋਈ ਸੋ ਕਰੇ ਨਾ ਟਾਰ। ਸਤਿਗੁਰੂ ਜੀ ਇਸ ਗੱਲ ਨੂੰ ਤੁਸੀਂ ਵੀ ਜਾਣਦੇ ਹੋ
ਤੇ ਮੈਂ ਵੀ ਜਾਣਦਾ ਕਿ ਜੋ ਪਰਮੇਸ਼ਰ ਨੇ ਰਚ ਕੇ ਰੱਖਿਆ ਹੋਇਆ ਉਹੀ ਹੋਣਾ ਹੈ, ਉਹ ਕੋਈ ਮੋੜ ਨਹੀਂ ਸਕਦਾ। ਇਸੇ ਕਰਕੇ ਸੱਚੇ ਪਾਤਸ਼ਾਹ ਮੈਂ ਲੜਾਂਗਾ ਜ਼ਰੂਰ ਆਪਣੇ ਰਾਜ ਦੇ ਵਾਸਤੇ, ਪਰ ਹੋਣਾ ਤੇ ਉਹ ਹੈ ਜੋ ਪਰਮੇਸ਼ਰ ਨੇ ਪਹਿਲਾਂ ਹੀ ਰਚ ਕੇ ਰੱਖਿਆ।
ਇਤਿਆਦਿਕ ਕਹਿ ਕਰ ਨਿਜ ਗਾਥ, ਪਾਇਓ ਵਿਦਾ ਬਹੁ ਨਮਤਾ ਸਾਥ।
ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਦਾਰਾ ਸ਼ਿਕੋਹ ਨੇ ਕੀਤੀਆਂ ਤੇ ਸਤਿਗੁਰੂ ਜੀ ਜਿਹੜੀ ਪਰਖ ਕਰਨੀ ਚਾਹੁੰਦੇ ਸਨ ਦਾਰਾ ਸ਼ਿਕੋਹ ਦੀ, ਉਹਦੇ ਤੇ ਪੂਰਾ ਉਤਰ ਗਿਆ। ਉਸੇ ਵੇਲੇ ਹੱਥ ਜੋੜ ਕੇ ਫਿਰ ਉਸਨੇ ਜਾਣ ਦੀ ਆਗਿਆ ਮੰਗੀ।
ਡੇਰੇ ਵਿਖੇ ਰਹਿਣ ਪੁਰ ਰਹਿਓ, ਖਾਣ ਪਾਣ ਨਿੰਦਰਾ ਸੁਖ ਲਹਿਓ।
ਆਗਿਆ ਲੈ ਕੇ ਆਪਣੇ ਡੇਰੇ ਤੇ ਚਲਾ ਗਿਆ ਹੈ ਜਿੱਥੇ ਉਹ ਰੁਕਿਆ ਹੋਇਆ ਸੀ। ਰਾਤ ਨੂੰ ਖਾ ਪੀ ਕੇ ਆਰਾਮ ਦੇ ਨਾਲ ਸੁੱਤਾ।
ਪੋਰ ਪਈ ਪਹੁੰਚੇ ਹਲਕਾਰੇ, ਸ਼ਤਰੂ ਭੇਦ ਕੋ ਸਰਬ ਉਚਾਰੇ।
ਸਵੇਰ ਹੋਣ ਦੇ ਨਾਲ ਹੀ ਜਿਹੜੇ ਇਸ ਦੇ ਜਸੂਸ ਸਨ ਦਾਰਾ ਸ਼ਿਕੋਹ ਦੇ, ਉਹ ਦੌੜਦੇ ਹੋਏ ਪਹੁੰਚੇ ਨੇ ਦਾਰਾ ਸ਼ਿਕੋਹ ਦੇ ਕੋਲ ਤੇ ਵੈਰੀ ਦਾ ਭੇਦ ਉਹਨਾਂ ਨੇ ਆਣ ਕੇ ਸਾਰਾ ਦਿੱਤਾ।
ਕਈ ਹਜ਼ਾਰ ਸੈਣ ਚੜਤਾਈ, ਤੁਰਤ ਤੁਰਤ ਤੁਮਰੇ ਪਰ ਆਈ।
ਦਾਰਾ ਸ਼ਿਕੋਹ ਨੂੰ ਜਸੂਸਾਂ ਨੇ ਆਣ ਕੇ ਖਬਰ ਦਿੱਤੀ ਹੈ ਕਈ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜ ਚੜ੍ਹਾਈ ਕਰਕੇ ਇਸ ਪਾਸੇ ਆ ਰਹੀ ਹੈ, ਬੜੀ ਕਾਹਲੀ ਹੀ ਇੱਥੇ ਤੁਹਾਡੇ ਤੱਕ ਉਹ ਪਹੁੰਚੇਗੀ।
ਨੌਰੰਗ ਬਹੁ ਭੇਜੇ ਉਮਰਾਵ, ਤਾਏ ਤੁਮ ਪਰ ਤਾਕਤ ਦਾਵ।
ਉਹ ਦੱਸਣ ਵਾਲਾ ਜਸੂਸ ਕਹਿੰਦਾ ਹੈ ਕਿ ਨੌਰੰਗੇ ਨੇ ਬਹੁਤੇ ਸਾਰੇ ਵੱਡੇ ਜਰਨੈਲਾਂ ਨੂੰ ਵੱਡੀ ਫੌਜ ਦੀ ਤਾਕਤ ਦੇ ਕੇ ਇਸ ਪਾਸੇ ਘੱਲਿਆ ਤੁਹਾਨੂੰ ਫੜਨ ਦੇ ਵਾਸਤੇ।
ਤੋਪ ਜੰਬੂਰਨ ਲੈਣ ਬਡੇਰੀ, ਤਾਵਤ ਆਏ ਨ ਕਰ ਹੈ ਡੇਰੀ।
ਜਸੂਸ ਦੱਸਦਾ ਹੈ ਕਿ ਵੱਡੀਆਂ ਤੋਪਾਂ ਨੇ, ਛੋਟੀਆਂ ਤੋਪਾਂ ਨੇ, ਬਹੁਤੀਆਂ ਸਾਰੀਆਂ ਲੈਣਾ ਦੀਆਂ ਲੈਣਾ ਤੋਪਾਂ ਦੀਆਂ ਚਲੀਆਂ ਆ ਰਹੀਆਂ ਨੇ। ਤਾਏ ਆਏ ਨ ਕਰ ਹੈ ਡੇਰੀ, ਛੇਤੀ ਹੀ ਇੱਥੇ ਪਹੁੰਚਣਗੇ, ਉਹ ਦੇਰੀ ਨਹੀਂ ਲਾਉਣ।
ਸੁਧ ਹਮ ਸੁਣਤ ਆਪ ਡਿੱਗ ਆਏ, ਪਿੱਛੇ ਲਸ਼ਕਰ ਚੜਿਓ ਰਿਸਾਏ।
ਜਸੂਸ ਦਾਰਾ ਸ਼ਿਕੋਹ ਨੂੰ ਕਹਿੰਦੇ ਨੇ ਕਿ ਖਬਰ ਨੂੰ ਸੁਣ ਕੇ ਛੇਤੀ ਹੀ ਤੁਹਾਨੂੰ ਖਬਰ ਦੇਣ ਦੇ ਵਾਸਤੇ ਇੱਥੇ ਪਹੁੰਚ ਗਏ ਹਾਂ, ਪਰ ਸਾਡੇ ਪਿੱਛੇ ਪਿੱਛੇ ਬਹੁਤ ਵੱਡਾ ਜਿਹੜਾ ਲਸ਼ਕਰ ਹੈ, ਬਹੁਤ ਵੱਡੀ ਜਿਹੜੀ ਫੌਜ ਹੈ, ਉਹ ਗੁੱਸੇ ਦੇ ਨਾਲ ਆ ਰਹੀ।
ਦਾਰਾ ਸ਼ਿਕੋਹ ਸੁਣਤ ਕਿਆ ਤਿਆਰੀ, ਮਿਲ ਸਤਿਗੁਰ ਸੋ ਗਿਰਾ ਉਚਾਰੀ।
ਦਾਰਾ ਸ਼ਿਕੋਹ ਨੇ ਸੁਣਦਿਆਂ ਸਾਰ ਹੀ ਉੱਥੋਂ ਅੱਗੇ ਜਾਣ ਦੀ ਤਿਆਰੀ ਕੀਤੀ ਹੈ, ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਮਿਲਿਆ।
ਲੱਖੋਂ ਸੈਣਾ ਅਬ ਚੜ੍ਹ ਆਈ, ਬੀਚ ਨਾ ਬੜੋ ਰਹਿਓ ਨੇਰ ਆਈ।
ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੂੰ ਦਾਰਾ ਸ਼ਿਕੋਹ ਆਣ ਕੇ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਪਤਾ ਲੱਗਾ ਹੈ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੈਣਾ ਚੜ੍ਹ ਕੇ ਇਸ ਪਾਸੇ ਆ ਰਹੀ ਹੈ। ਬੀਚ ਨਾ ਬੜੋ ਰਹਿਓ ਨੇਰ ਆਈ, ਭਾਵ ਕੇ ਬਹੁਤੀ ਵਿਥ ਰਹਿ ਨਹੀਂ ਗਈ, ਫੌਜ ਸੁਣਿਆ ਕਿ ਬਹੁਤ ਲਾਗੇ ਆ ਗਈ।
ਮੈਂ ਲਵਪੁਰ ਮੈਂ ਚਾਹਤ ਬਰਿਓ, ਲਸ਼ਕਰ ਆਣ ਨੇਰ ਬੱਡ ਕਰਿਓ।
ਦਾਰਾ ਸ਼ਿਕੋਹ ਕਹਿੰਦਾ ਮੈਂ ਪਹਿਲਾਂ ਵੀ ਤੁਹਾਡੇ ਕੋਲ ਅਰਜ ਕਰ ਚੁੱਕਾ ਹਾਂ ਕਿ ਮੈਂ ਲਾਹੌਰ ਜਾਣਾ ਚਾਹੁੰਦਾ ਹਾਂ, ਹੁਣ ਵੀ ਲਾਹੌਰ ਜਾਣਾ ਚਾਹੁੰਦਾ, ਪਰ ਸੱਚੇ ਪਾਤਸ਼ਾਹ ਲਸ਼ਕਰ ਜਿਹੜੀ ਫੌਜ ਹੈ ਨਾ ਉਹ ਬਹੁਤ ਨੇੜੇ ਆ ਗਈ।
ਜੇ ਪੁਰ ਵਹਿਰ ਪਲਾਇਤ ਜਾਵੋ, ਨਹੀਂ ਮਿਲ ਹੈ ਇਹ ਦੂਰ ਸਿਧਾਵੋ।
ਕਹਿੰਦਾ ਕਿ ਜੇਕਰ ਇਸ ਵੇਲੇ ਮੈਂ ਪੁਰੀ ਨੂੰ ਛੱਡ ਕੇ ਦੌੜਾਂਗਾ, ਫੌਜ ਮੈਨੂੰ ਘੇਰ ਕੇ ਮਾਰ ਦੇਗੀ, ਮੈਂ ਦੌੜ ਨਹੀਂ ਸਕਾਂਗਾ। ਮੈਂ ਚਾਹੁੰਦਾ ਹਾਂ ਕਿ ਛੇਤੀ ਤੋਂ ਛੇਤੀ ਇਸ ਫੌਜ ਤੋਂ ਦੂਰ ਚਲਿਆ ਜਾਵਾਂ।
ਲਵਪੁਰ ਪ੍ਰਵਸ਼ਨ ਮਤ ਹੈ ਮੇਰੋ, ਜਾਣ ਨਾ ਦੇਹ ਜੇ ਲਸ਼ਕਰ ਨੇਰੋ।
ਕਹਿੰਦਾ ਮੇਰਾ ਮਤ ਹੈ, ਮੇਰਾ ਇਰਾਦਾ ਹੈ ਕਿ ਲਾਹੌਰ ਛੇਤੀ ਤੋਂ ਛੇਤੀ ਪਹੁੰਚਾਂ, ਪਰ ਸੱਚੇ ਪਾਤਸ਼ਾਹ ਜਿੰਨੀ ਵੱਡੀ ਫੌਜ ਆ ਰਹੀ ਹੈ ਇਹ ਮੈਨੂੰ ਲਾਹੌਰ ਅੱਪੜਨ ਨਹੀਂ ਦੇਗੀ।
ਇਤੀ ਮਦਦ ਅਬ ਰਾਵਰ ਕੀਜੈ, ਚਮੂ ਸਕਲ ਅਟਕਾਇ ਸੋ ਦੀਜੈ।
ਦਾਰਾ ਸ਼ਿਕੋਹ ਮਜਬੂਰ ਹੋ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਮੈਂ ਤੁਹਾਡੀ ਸਹਾਇਤਾ ਨਹੀਂ ਸੀ ਲੈਣਾ ਚਾਹੁੰਦਾ, ਪਰ ਸੱਚੇ ਪਾਤਸ਼ਾਹ ਇੰਨੀ ਵੱਡੀ ਔਕੜ ਦੀ ਗੱਲ ਬਣ ਗਈ ਹੈ, ਇਸ ਵੇਲੇ ਮੈਂ ਲਾਹੌਰ ਵੀ ਪਹੁੰਚ ਨਹੀਂ ਸਕਦਾ ਫੌਜ ਤੋਂ ਬਚ ਕੇ, ਇਸ ਕਰਕੇ ਸੱਚੇ ਪਾਤਸ਼ਾਹ ਇਤੀ ਮਦਦ ਅਬ ਰਾਵਰ ਕੀਜੈ, ਮੇਰੀ ਸਿਰਫ ਇੰਨੀ ਕੁ ਮਦਦ ਤੁਸੀਂ ਕਰ ਦਿਓ, ਚਮੂ ਸਕਲ ਅਟਕਾਏ ਸੁ ਦੀਜੈ, ਜਿਹੜੀ ਮੈਨੂੰ ਫੜਨ ਦੇ ਵਾਸਤੇ ਫੌਜ ਆ ਰਹੀ ਹੈ ਔਰੰਗਜ਼ੇਬ ਦੀ, ਉਹਨੂੰ ਤੁਸੀਂ ਸੱਚੇ ਪਾਤਸ਼ਾਹ ਥੋੜੇ ਸਮੇਂ ਦੇ ਵਾਸਤੇ ਅਟਕਾ ਦਿਓ। ਜਥਾ ਫਰਕ ਮੁਝ ਸੋ ਪਰ ਜਾਏ, ਤੈਸੇ ਆਪ ਰੱਖੋ ਅਟਕਾਏ। ਇਸ ਤਰੀਕੇ ਦੇ ਨਾਲ ਫੌਜ ਨੂੰ ਅਟਕਾ ਕੇ ਫੌਜ ਨੂੰ ਰੋਕ ਕੇ ਰੱਖੋ ਕਿ ਤਾਂ ਕਿ ਸਮਾਂ ਬਹੁਤਾ ਜ਼ਿਆਦਾ ਲੱਗ ਜਾਵੇ ਅਤੇ ਮੈਂ ਇੰਨੇ ਚਿਰ ਨੂੰ ਦੂਰ ਫਰਕ ਪਾ ਜਾਵਾਂ ਫੌਜ ਤੋਂ ਅਤੇ ਲਾਹੌਰ ਚਲਿਆ ਜਾਵਾਂ। ਸੰਮਤ ਕੋ ਸਤ ਗੁਰ ਕਹਿਓ, ਕੁਤੋਂ ਤ੍ਰਾਸ ਤੁਮ ਇਤੋਂ ਲਹਿਓ। ਜਦੋਂ ਦਾਰਾ ਸ਼ਕੋ ਨੇ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਦੇ ਚਰਣਾਂ ਦੇ ਵਿੱਚ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੁਤੋਂ ਤ੍ਰਾਸ ਤੁਮ ਇਤੋਂ ਲਹਿਓ। ਸਤਿਗੁਰੂ ਜੀ ਕਹਿੰਦੇ ਨੇ ਕਿਉਂ ਦਾਰਾ ਸ਼ਕੋ ਤੂੰ ਇੰਨਾ ਡਰ ਧਾਰਨ ਕਰਦਾ, ਤੂੰ ਬੇਫਿਕਰਾ ਹੋ ਜਾ, ਅਸੀਂ ਫੌਜ ਨੂੰ ਰੋਕ ਲਾਂਗੇ। ਇਹਾਂ ਠਹਿਰ ਹਮ ਲੜੈ ਅਗਾਰੀ, ਹਮਰੇ ਤੋਪ ਤੁਪਕ ਸਭ ਤਿਆਰੀ। ਸਤਿਗੁਰੂ ਜੀ ਕਹਿੰਦੇ ਨੇ ਅਟਕਾਵਾਂਗੇ ਕਿਉਂ, ਅਸੀਂ ਤੇ ਫੌਜ ਦੇ ਨਾਲ ਲੜਾਈ ਵੀ ਕਰਾਂਗੇ, ਅੱਗੇ ਸਾਡੀਆਂ ਤੋਪਾਂ ਤੇ ਬੰਦੂਕਾਂ ਬਿਲਕੁਲ ਤਿਆਰ ਪਈਆਂ। ਨਾ ਹੈ ਤਾਂ ਟੋਪੀ ਸਿਰ ਪਰ ਧਰੈ, ਬੈਠ ਪਰਮੇਸ਼ਰ ਸਿਮਰਨ ਕਰੈ। ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦਾਰਾ ਸ਼ਕੋ ਤੇਰੇ ਵਾਸਤੇ ਦੋ ਰਸਤੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਤੂੰ ਚਾਹੁੰਦਾ, ਮੈਂ ਪਹਿਲਾਂ ਵੀ ਤੈਨੂੰ ਕਹਿ ਚੁੱਕਾ, ਮੈਂ ਤੇਰੇ ਵੱਲੋਂ ਲੜਾਂਗਾ, ਆਪਣੀ ਸਾਰੀ ਫੌਜ ਤੇਰੇ ਵੱਲੋਂ ਕਰਕੇ ਤੇਰੇ ਵੈਰੀ ਦੇ ਨਾਲ ਲੜਾਂਗਾ। ਕਹਿੰਦੇ ਨੇ ਜੇਕਰ ਤੂੰ ਇਹ ਗੱਲ ਨਹੀਂ ਚਾਹੁੰਦਾ, ਨਾ ਹੈ ਤਾਂ ਟੋਪੀ ਸਿਰ ਪਰ ਧਰੋ, ਬੈਠ ਪਰਮੇਸ਼ਰ ਸਿਮਰਨ ਕਰੋ। ਜੇ ਯੁੱਧ ਕਰਨਾ ਨਹੀਂ ਚਾਹੁੰਦਾ, ਨਹੀਂ ਬਖੇੜਾ ਕਿਸੇ ਪ੍ਰਕਾਰ ਦਾ ਪਾਉਣਾ ਚਾਹੁੰਦਾ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਟੋਪੀ ਨੂੰ ਸਿਰ ਤੇ ਧਰ ਲੈ ਤੇ ਬਹਿ ਜਾ ਮੇਰੇ ਕੋਲ, ਬਸ ਪਰਮੇਸ਼ਰ ਦੇ ਨਾਮ ਦਾ ਜਾਪ ਕਰ। ਲੋਕ ਪ੍ਰਲੋਕ ਤਖਤ ਚਹ ਜੋਈ, ਹਮ ਸਮਰਥ ਜਾਚੋ ਦੇ ਸੋਈ। ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦਾਰਾ ਸ਼ਕੋ ਨੂੰ ਕਹਿੰਦੇ ਨੇ ਇੱਕ ਰਾਜ ਹੈ ਲੋਕ ਦਾ ਦੁਨੀਆਂ ਦਾ, ਇੱਕ ਰਾਜ ਹੈ ਪ੍ਰਲੋਕ ਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਲੋਕ ਦਾ ਤੇ ਪ੍ਰਲੋਕ ਦਾ ਜਿਹੜਾ ਤਖਤ ਹੈ ਉਹ ਤੇਰੇ ਵਾਸਤੇ ਬਿਲਕੁਲ ਤਿਆਰ ਹੈ। ਸਤਿਗੁਰੂ ਜੀ ਕਹਿੰਦੇ ਨੇ ਹਮ ਸਮਰੱਥ ਜਾਚੋ ਦੇ ਸੋਈ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਸਮਰੱਥ ਹਾਂ, ਅਸੀਂ ਇਹ ਕੁਝ ਕਰ ਸਕਦੇ ਹਾਂ, ਜੇ ਚਾਹਵੇਂ ਤੇ ਲੋਕ ਦਾ ਰਾਜ ਦੇ ਸਕਦੇ ਹਾਂ, ਜੇਕਰ ਚਾਹਵੇਂ ਤੇ ਪ੍ਰਲੋਕ ਦਾ ਰਾਜ ਵੀ ਦੇ ਸਕਦੇ ਹਾਂ। ਮੰਗ ਕਿ ਲੋਕ ਦਾ ਰਾਜ ਚਾਹੀਦਾ ਹੈ ਜਾਂ ਪ੍ਰਲੋਕ ਦਾ ਰਾਜ ਚਾਹੀਦਾ। ਰਣ ਕਰ ਦਿੱਲੀ ਤਖਤ ਦਿਵਾਵੇ, ਸਭ ਦੇਸ਼ਣ ਕੋ ਰਾਜ ਕਮਾਵੇ। ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦਾਰਾ ਸ਼ਕੋ ਨੂੰ ਕਹਿੰਦੇ ਨੇ ਕਿ ਜੇਕਰ ਦੁਨੀਆਂ ਦਾ ਰਾਜ ਲੈਣਾ ਹੈ, ਅਸੀਂ ਐਸੀ ਤੇਰੀ ਸਹਾਇਤਾ ਕਰਾਂਗੇ, ਤੇਰੇ ਵੱਲੋਂ ਜੰਗ ਲੜ ਕੇ ਅਸੀਂ ਦਿੱਲੀ ਦੇ ਰਾਜ ਤਖਤ ਦੇ ਉੱਤੇ ਤੈਨੂੰ ਬਿਠਾ ਦਿਆਂਗੇ। ਸਭ ਦੇਸ਼ਣ ਕੋ ਰਾਜ ਕਮਾਵੇ, ਸਾਰਿਆਂ ਇਲਾਕਿਆਂ ਦੇ ਉੱਤੇ ਤੇਰਾ ਰਾਜ ਕਾਇਮ ਕਰ ਦਿਆਂਗੇ। ਨਤਰ ਦੀਨ ਕੋ ਹੈ ਪਤਸ਼ਾਹੂ, ਅਚਲ ਤਖਤ ਪ੍ਰਾਪਤ ਤੁਮ ਪਾਹੂ। ਸਤਿਗੁਰੂ ਜੀ ਕਹਿੰਦੇ ਨੇ ਕਿ ਦੂਸਰਾ ਪਾਸਾ ਹੈ ਪ੍ਰਲੋਕ ਦਾ। ਸਤਿਗੁਰੂ ਜੀ ਕਹਿੰਦੇ ਨੇ ਨਤਰ ਦੀਨ ਕੋ ਹੈ ਪਤਸ਼ਾਹੂ, ਦੀਨ ਦਾ ਰਾਜ ਹੈ, ਧਰਮ ਦਾ ਰਾਜ ਹੈ। ਸਤਿਗੁਰੂ ਜੀ ਕਹਿੰਦੇ ਨੇ ਆਪ ਚਲ ਤਖਤ ਪ੍ਰਾਪਤ ਤੁਮ ਪਾਹੂ, ਜੇਕਰ ਚਾਹੁੰਦਾ ਤੇ ਧਰਮ ਦਾ ਰਾਜ ਦੇ ਦਿੰਦੇ ਹਾਂ, ਅਚਲ ਤਖਤੇ ਦੇ ਉੱਤੇ ਤੈਨੂੰ ਬਿਠਾ ਦਿਆਂਗੇ, ਜਿੱਥੋਂ ਕਦੇ ਵੀ ਤੂੰ ਉਤਰੇਗਾ ਨਹੀਂ, ਸਦਾ ਸਥਿਰ ਰਹੇਗਾ। ਸ੍ਰੀ ਗੁਰ ਤੁਮ ਤੇ ਜਗ ਪਾਤਸ਼ਾਹਤ, ਕੋ ਦਿਨ ਕੀ ਕੁਰੀ ਨਹੀਂ ਚਾਹਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਦੁਨੀਆਂ ਦਾ ਰਾਜ ਦੇ ਸਕਦੇ ਹਾਂ ਜੇ ਤੂੰ ਚਾਹਵੇਂ ਤਾਂ, ਸਤਿਗੁਰੂ ਜੀ ਕਹਿੰਦੇ ਨੇ ਪ੍ਰਲੋਕ ਦਾ ਰਾਜ ਵੀ ਦੇ ਸਕਦੇ ਹਾਂ, ਜੇਕਰ ਪ੍ਰਲੋਕ ਦੇ ਰਾਜ ਦੀ ਮੰਗ ਕਰੇ, ਮੰਗ ਕੇ ਮੰਗਦਾ ਕੀ ਹੈ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਅੱਗੋਂ ਹੱਥ ਜੋੜ ਕੇ ਕਹਿੰਦਾ, ਸ੍ਰੀ ਗੁਰੂ ਤੁਮ ਤੇ ਜਗ ਪਾਤ ਸ਼ਾਹਤ, ਕੋ ਦਿਨ ਕੀ ਕੂਰੀ ਨਹੀਂ ਚਾਹਤ। ਅੱਗੋਂ ਹੱਥ ਜੋੜ ਕੇ ਦਾਰਾ ਸ਼ਕੋ ਕਹਿੰਦਾ ਕਿ ਸੱਚੇ ਪਾਤਸ਼ਾਹ ਤੁਹਾਡੇ ਤੋਂ ਦੁਨੀਆਂ ਦੀ ਪਾਤਸ਼ਾਹੀ ਮੈਂ ਨਹੀਂ ਲੈਣੀ, ਪਾਪ ਕੇ ਦੁਨਿਆਵੀ ਰਾਜ ਮੈਂ ਤੁਹਾਡੇ ਤੋਂ ਨਹੀਂ ਮੰਗਦਾ, ਕਿਉਂਕਿ ਦੁਨੀਆਂ ਦਾ ਜਿਹੜਾ ਰਾਜ ਹੈ ਇਹ ਤੇ ਥੋੜ ਚਿਰ ਹੈ। ਜਿੰਨਾ ਚਿਰ ਮੇਰੀ ਉਮਰ ਰਹੇਗੀ ਉਨਾ ਚਿਰ ਰਾਜ ਹੈ, ਉਦੋਂ ਬਾਅਦ ਤੇ ਖਤਮ ਹੈ। ਇਹ ਵੀ ਹੋ ਸਕਦਾ ਕਿ ਕੋਈ ਵੱਡਾ ਰਾਜਾ ਮੈਨੂੰ ਹਰਾ ਕੇ ਮੇਰੇ ਰਾਜ ਤੇ ਕਬਜ਼ਾ ਕਰ ਲਵੇ। ਇਸ ਕਰਕੇ ਦਾਰਾ ਸ਼ਕੋ ਕਹਿੰਦਾ, ਸੱਚੇ ਪਾਤਸ਼ਾਹ ਦੁਨੀਆਂ ਦੇ ਰਾਜ ਵਾਸਤੇ ਮੈਂ ਤੁਹਾਡੇ ਤੋਂ ਮੰਗ ਨਹੀਂ ਮੰਗਾਂਗਾ, ਕਿਉਂਕਿ ਦੁਨਿਆਵੀ ਰਾਜ ਤੇ ਝੂਠਾ ਹੈ, ਥੋੜ ਚਿਰ ਹੈ।
ਬਨੋ ਸਹਾਇਕ ਵਿੱਚ ਪਰ ਲੋਕ ਨਿਤ ਆਨੰਦ ਜੇ ਹੋਏ ਨਾ ਸ਼ੋਕ।
ਤੇ ਸੱਚੇ ਪਾਤਸ਼ਾਹ ਜੇਕਰ ਮੇਰੇ ਤੇ ਕਿਰਪਾ ਕਰਨੀ ਹੈ ਤੇ ਸੱਚੇ ਪਾਤਸ਼ਾਹ ਪ੍ਰਲੋਕ ਦੇ ਵਾਸਤੇ ਸਹਾਇਤਾ ਕਰਿਓ, ਉੱਥੇ ਮੇਰੇ ਰੱਖਿਅਕ ਬਣਿਓ, ਪ੍ਰਲੋਕ ਦਾ ਰਾਜ ਦਿਓ, ਨਿਤ ਆਨੰਦ ਜਹ ਹੋਏ ਨਾ ਸੋਗ। ਕਿਉਂਕਿ ਪ੍ਰਲੋਕ ਦੇ ਵਿੱਚ ਆਨੰਦ ਹੀ ਆਨੰਦ ਹੈ, ਜਿੱਥੇ ਕੋਈ ਵੀ ਸੋਗ ਨਹੀਂ ਹੈ। ਐਸਾ ਸੱਚੇ ਪਾਤਸ਼ਾਹ ਜੇਕਰ ਦੇਣਾ ਹੈ ਤੇ ਪ੍ਰਲੋਕ ਦਾ ਰਾਜ ਦਿਓ, ਮੈਨੂੰ ਦੁਨਿਆਵੀ ਰਾਜ ਦੀ ਚਾਹ ਨਹੀਂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਇਸ ਤਰ੍ਹਾਂ ਦੀ ਬੇਨਤੀ ਕੀਤੀ ਦਾਰਾ ਸ਼ਕੋ ਨੇ ਕਿ ਦੁਨੀਆਂ ਦਾ ਰਾਜ ਨਹੀਂ ਚਾਹੀਦਾ, ਜਿਹੜੇ ਦੂਸਰੇ ਰਾਜ ਦੀ ਗੱਲ ਕਰਦੇ ਹੋ ਮੈਂ ਤੇ ਉਹ ਚਾਹੁੰਦਾ, ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਲੜਾਈ ਦੀ ਕੀ ਜ਼ਰੂਰਤ ਹੈ, ਬਹਿ ਜਾ ਮੇਰੇ ਲਾਗੇ, ਪਰਮੇਸ਼ਰ ਦੇ ਨਾਮ ਦਾ ਜਾਪ ਕਰ, ਅਸੀਂ ਤੈਨੂੰ ਰਾਜ ਉਹੀ ਦੇਵਾਂਗੇ। ਅੱਗੋਂ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਮੈਂ ਇਹ ਵੀ ਕੰਮ ਅਜੇ ਨਹੀਂ ਕਰ ਸਕਦਾ। ਉਹਦਾ ਕਾਰਨ ਇਹ ਹੈ, ਕਹਿੰਦਾ, ਕਹਿਓ ਪਦਰ ਕੋ ਮੈਂ ਇਹ ਮਾਨਾ, ਹਰਖ ਸੋਗ ਜਿਸ ਬਿਖੈ ਮਹਾਨਾ। ਪਰ ਸੱਚੇ ਪਾਤਸ਼ਾਹ ਇਹ ਕੰਮ ਮੈਂ ਅਜੇ ਨਹੀਂ ਕਰ ਸਕਦਾ, ਕਿਉਂਕਿ ਮੇਰੇ ਪਿਤਾ ਨੇ ਮੈਨੂੰ ਇਹ ਗੱਲ ਆਖੀ ਹੈ ਕਿ ਰਾਜ ਤਖ਼ਤ ਤੇ ਮੈਂ ਬੈਠਣਾ ਹੈ। ਐਸਾ ਦੁਨੀਆਂ ਦਾ ਰਾਜ ਤਖ਼ਤ ਹੈ ਜਿਹਦੇ ਵਿੱਚ ਖੁਸ਼ੀ ਵੀ ਹੈ ਤੇ ਗਮੀ ਵੀ ਹੈ। ਫਿਲਹਾਲ ਮੈਂ ਉਸ ਤਖ਼ਤ ਦੀ ਲਾਲਸਾ ਕਰਾਂਗਾ, ਭਾਵ ਕਿ ਆਪਣੇ ਪਿਤਾ ਦੀ ਆਗਿਆ ਨੂੰ ਮੰਨ ਕੇ ਮੈਂ ਉਹਨਾਂ ਚਿਰ ਜ਼ੋਰ ਲਾਵਾਂਗਾ ਕਿ ਰਾਜ ਦੀ ਪ੍ਰਾਪਤੀ ਹੋਵੇ।
ਕੁਛ ਮੇਰੀ ਨਾ ਹਿਨ ਅਭਿਲਾਖਾ, ਸ੍ਰੀ ਹਰ ਰਾਏ ਬਹੁਰ ਬਚ ਪਾਖਾ।
ਦਾਰਾ ਸ਼ਕੋ ਕਹਿੰਦਾ ਕਿ ਭਾਵੇਂ ਮੇਰੀ ਇਹ ਲਾਲਸਾ ਨਹੀਂ ਹੈ ਕਿ ਮੈਂ ਰਾਜ ਤਖ਼ਤ ਦੇ ਉੱਤੇ ਬੈਠਾਂ, ਪਰ ਸੱਚੇ ਪਾਤਸ਼ਾਹ ਮੇਰੇ ਪਿਤਾ ਦਾ ਹੁਕਮ ਹੈ। ਮੇਰੇ ਪਿਤਾ ਨੇ ਆਖਿਆ ਕਿ ਪੁੱਤਰ ਰਾਜ ਤੂੰ ਕਰਨਾ ਹੈ, ਇਸ ਕਰਕੇ ਮੈਂ ਹਰ ਇੱਕ ਸੰਭਵ ਯਤਨ ਕਰਾਂਗਾ ਕਿ ਮੈਂ ਰਾਜ ਕਰਾਂ, ਆਪਣੇ ਪਿਤਾ ਦੀ ਖਾਹਿਸ਼ ਨੂੰ ਪੂਰਿਆਂ ਕਰਾਂ। ਸ੍ਰੀ ਹਰ ਰਾਏ ਬਹੁਰ ਬਚ ਪਾਖਾ, ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ ਦਾਰਾ ਸ਼ਕੋਣੇ, ਤੇ ਫਿਰ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਅੱਗੋਂ ਇਸ ਤਰ੍ਹਾਂ ਕਹਿੰਦੇ,
ਕਹਿੰਦੇ ਨੇ, ਤਖ਼ਤ ਦੀਨ ਕੋ ਤੁਮਰੇ ਭਾਗ, ਸਦਾ ਆਫਰੀ ਤੋਹੇ ਲਿਵ ਲਾਗ।
ਸਤਿਗੁਰੂ ਜੀ ਕਹਿੰਦੇ ਨੇ ਕਿ ਦੀਨ ਦਾ ਜਿਹੜਾ ਤਖ਼ਤ ਹੈ ਤੇਰੇ ਭਾਗਾਂ ਦੇ ਵਿੱਚ ਹੈ, ਭਾਵ ਕਿ ਧਰਮ ਦੀ ਪਾਤਸ਼ਾਹੀ ਤੇਰੇ ਭਾਗਾਂ ਦੇ ਵਿੱਚ ਲਿਖੀ ਹੋਈ ਹੈ। ਸਦਾ ਆਫਰੀ ਤਹ ਲਿਵ ਲਾਗ, ਸੌ ਵਾਰੀ ਤੈਨੂੰ ਸ਼ਾਬਾਸ਼ ਹੈ ਕਿ ਤੇਰੇ ਮਨ ਦੇ ਵਿੱਚ ਇਹ ਚਾਹ ਨਹੀਂ ਹੈ ਕਿ ਮੈਂ ਰਾਜ ਕਰਾਂ, ਤੂੰ ਸਿਰਫ ਆਪਣੇ ਪਿਤਾ ਦੇ ਹੁਕਮ ਨੂੰ ਮੰਨ ਰਹੇ।
ਅਬ ਤੂੰ ਗਮਨੋ ਹੋਏ ਸਾਵਧਾਨਾ, ਹਮ ਲਸ਼ਕਰ ਅਟਕਾਏ ਮਹਾਨਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਵਾਸਤੇ ਦੀਨ ਦਾ ਤਖ਼ਤ ਤਿਆਰ ਹੈ, ਮੈਨੂੰ ਯਕੀਨ ਹੈ ਕਿ ਦੀਨ ਦੇ ਤਖ਼ਤ ਦੇ ਉੱਤੇ ਤੂੰ ਬੈਠੇਗਾ। ਅੱਗੋਂ ਜੋ ਤੇਰੀ ਰਜ਼ਾ ਹੈ, ਜੋ ਤੇਰੀ ਮਰਜ਼ੀ ਹੈ ਉਹ ਤੂੰ ਕਰ ਲੈ, ਆਪਣੇ ਪਿਤਾ ਦੀ ਗੱਲ ਨੂੰ ਤੂੰ ਪਹਿਲਾਂ ਵੀ ਮੰਨ ਸਕਦਾ, ਇਸ ਕਰਕੇ ਆਪਣੇ ਪਿਤਾ ਦੀ ਗੱਲ ਨੂੰ ਮੰਨ, ਚਲਿਆ ਜਾ ਸਾਵਧਾਨ ਹੋ ਕੇ, ਤੇ ਆਪਣੇ ਲਸ਼ਕਰ ਦੀ ਸੰਭਾਲ ਕਰ, ਆਪਣੀ ਫੌਜ ਨੂੰ ਜੋੜ। ਹਮ ਲਸ਼ਕਰ ਅਟਕਾਏ ਮਹਾਨ, ਜਿਹੜੀ ਤੂੰ ਲਸ਼ਕਰ ਨੂੰ ਫੌਜ ਨੂੰ ਅਟਕਾਉਣ ਦੀ ਗੱਲ ਕੀਤੀ ਹੈ, ਉਹਨੂੰ ਰੋਕਣ ਦੀ ਗੱਲ ਕੀਤੀ ਹੈ, ਉਸ ਤੋਂ ਬੇਫਿਕਰਾ ਹੋ ਜਾ, ਅਸੀਂ ਤੇਰੇ ਮਗਰ ਨਹੀਂ ਆਉਣ ਦਿਆਂਗੇ, ਫੌਜ ਨੂੰ ਬੜਾ ਲੰਮਾ ਸਮਾਂ ਤੱਕ ਰੋਕ ਕੇ ਰੱਖਾਂਗੇ।
ਸੁਣ ਤਬੰਦਗੀ ਕਰ ਜਬ ਗਇਓ, ਪੰਚ ਸਹੰਸਰ ਸੁਪਟ ਸੰਗ ਲਇਓ।
ਉਸੇ ਵੇਲੇ ਕਵੀ ਜੀ ਲਿਖਦੇ ਨੇ ਕਿ ਬੰਦਗੀ ਕਰਕੇ, ਭਾਵ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਆਪਣੀ 5000 ਫੌਜ ਨੂੰ ਲੈ ਕੇ ਅੱਗੇ ਵਧਿਆ ਲਾਹੌਰ ਦੇ ਵੱਲ।
ਨੌ ਰੰਗ ਕੋ ਲਸ਼ਕਰ ਤਬ ਆਇਬ, ਤੋਪ ਜੰਬੂਰਨ ਕੋ ਗਨ ਲਿਆਇਬ।
ਇੱਕ ਪਾਸੇ ਲਾਹੌਰ ਦੇ ਵੱਲ ਇਹ ਚੱਲਿਆ ਹੈ ਦਾਰਾ ਸ਼ਕੋ, ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਨੌ ਰੰਗ ਦਾ ਜਿਹੜਾ ਲਸ਼ਕਰ ਹੈ, ਭਾਵ ਕਿ ਜਿਹੜੀ ਔਰੰਗਜ਼ੇਬ ਦੀ ਫੌਜ ਹੈ, ਉਹ ਵੱਡੀਆਂ ਤੇ ਛੋਟੀਆਂ ਤੋਪਾਂ ਨੂੰ ਲੈ ਕੇ ਅੱਗੇ ਵਧੀ। ਧਿਆਨ ਦੇਣ ਦੀ ਲੋੜ ਹੈ ਕਿ ਇਸ ਜਗ੍ਹਾ ਦੇ ਉੱਤੇ ਔਰੰਗਜ਼ੇਬ ਆਪ ਨਹੀਂ ਪਹੁੰਚਿਆ, ਆਪਣੀ ਫੌਜ ਨੂੰ ਘੱਲਿਆ ਦਾਰਾ ਸ਼ਕੋ ਨੂੰ ਫੜਨ ਦੇ ਵਾਸਤੇ।
ਤਰੀ ਸਕੇਲਣ ਸਕਲ ਕਰਾਏ, ਸਾਵਧਾਨ ਸ੍ਰੀ ਹਰ ਰਾਏ।
ਜਦੋਂ ਦਰਿਆ ਦੇ ਲਾਗੇ ਤੱਕ ਪਹੁੰਚਿਆ, ਲਸ਼ਕਰ ਦਾਰਾ ਸ਼ਿਕੋਹ ਨੂੰ ਫੜਨ ਦੇ ਵਾਸਤੇ ਔਰੰਗਜ਼ੇਬ ਦਾ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸਾਰੀਆਂ ਬੇੜੀਆਂ ਨੂੰ ਇਕੱਤਰ ਕੀਤਾ ਗਿਆ, ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਸਾਵਧਾਨ ਹੋਏ।
ਨਿਜ ਦਲ ਸਕਲ ਤੋਪ ਬਲ ਪਰੇ, ਤੀਰ ਬਿਪਾਸਾ ਸਨਮੁਖ ਖਰੇ।
ਆਪਣੀ ਫੌਜ ਨੂੰ ਇਕੱਤਰ ਕਰਕੇ, ਤੋਪਾਂ ਨੂੰ ਤਿਆਰ ਕਰਕੇ, ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਬਿਆਸਾ ਦੇ ਵੱਲ ਖਲੋ ਗਏ ਜਾ ਕੇ ਫੌਜ ਦੇ ਸਮੇਤ।
ਇੱਕ ਦੈ ਸ਼ਲਖ ਸਕਲ ਕਰਵਾਈ, ਧੁਨ ਤੇ ਅਵਨੀ ਨਵਗਰ ਜਾਈ।
ਇਸ ਤੋਂ ਪਹਿਲਾਂ ਕਿ ਫੌਜ ਬਿਆਸਾ ਦਰਿਆ ਨੂੰ ਪਾਰ ਕਰਦੇ, ਇੰਨੇ ਚਿਰ ਤੋਂ ਪਹਿਲਾਂ ਹੀ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਬਹੁਤੀਆਂ ਸਾਰੀਆਂ ਤੋਪਾਂ ਦੀਆਂ ਸ਼ਲਖਾਂ ਕਰਵਾ ਦਿੱਤੀਆਂ। ਮੈਂ ਪਹਿਲਾਂ ਵੀ ਬਹੁਤ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਕੱਠੀਆਂ ਬਹੁਤੀਆਂ ਸਾਰੀਆਂ ਜਦੋਂ ਬੰਦੂਕਾਂ ਚਲਾਈਆਂ ਜਾਣ, ਜਾਂ ਇਕੱਠੀਆਂ ਬਹੁਤ ਸਾਰੀਆਂ ਜਦੋਂ ਤੋਪਾਂ ਦਾਗੀਆਂ ਜਾਣ, ਚਲਾਈਆਂ ਜਾਣ, ਉਸ ਨੂੰ ਆਖਿਆ ਜਾਂਦਾ ਹੈ ਸ਼ਲਖ। ਭਾਵ ਕਿ ਬਹੁਤੀਆਂ ਸਾਰੀਆਂ ਬੰਦੂਕਾਂ ਤੇ ਬਹੁਤੀਆਂ ਸਾਰੀਆਂ ਤੋਪਾਂ ਇੱਕੋ ਵਾਰੀ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਨੇ ਚਲਵਾ ਦਿੱਤੀਆਂ। ਕਵੀ ਜੀ ਲਿਖਦੇ ਨੇ, ਧੁਨ ਤੇ ਅਵਨੀ ਨਵਗਰ ਜਾਏ, ਉਸ ਆਵਾਜ਼ ਦੇ ਨਾਲ ਧਰਤੀ ਤੇ ਆਕਾਸ਼ ਦੇ ਵਿੱਚ ਵੱਡੀ ਗੂੰਜ ਪਈ।
ਧੂਮ ਉੱਡਿਓ ਅੰਧੇਰ ਪਾਇਓ ਹੈ, ਜਨ ਸਾਵਨ ਕੋ ਕੰਮ ਉਮਡਿਓ ਹੈ।
ਕਵੀ ਜੀ ਲਿਖਦੇ ਨੇ ਕਿ ਧੂੜ ਮਿੱਟੀ ਇੰਨੀ ਜ਼ਿਆਦਾ ਉੱਡੀ ਹੈ ਕਿ ਮਾਨੋ ਆਕਾਸ਼ ਦੇ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਗੈਰ ਪਸਰ ਗਈ ਹੈ, ਹਨੇਰਾ ਪਸਰ ਗਿਆ। ਜਨ ਸਾਵਣ ਕੋ ਕਾਣੇ ਉਮਡਾਇਓ, ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਸਾਉਣ ਮਹੀਨੇ ਦੀਆਂ ਘਟਾ ਉਮੜ ਕੇ ਆਉਂਦੀਆਂ ਨੇ, ਇਸ ਤਰ੍ਹਾਂ ਦਾ ਉਸ ਵੇਲੇ ਮਾਹੌਲ ਬਣਿਆ।
ਨਦੀ ਤੀਰ ਪਰ ਕਰ ਬਿਸਤਾਰੋ, ਖਰੋ ਕਰਿਓ ਆਪਣੋ ਦਲ ਭਾਰੋ।
ਬਿਆਸਾ ਦਰਿਆ ਦੇ ਕਿਨਾਰੇ ਦੇ ਉੱਤੇ ਵੱਡੇ ਵਿਸਥਾਰ ਦੇ ਨਾਲ, ਵੱਡੇ ਫੈਲਾਅ ਦੇ ਨਾਲ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਫੌਜ ਨੂੰ ਇਕੱਤਰ ਕੀਤਾ ਸੀ।
ਨੌ ਰੰਗ ਕੋ ਲਸ਼ਕਰ ਜਬ ਆਵਾ, ਜਾਣਿਓ ਦਾਰ ਸ਼ਕੋਹ ਥਿਰਾਵਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਬਹੁਤੀਆਂ ਤੋਪਾਂ ਚੱਲੀਆਂ, ਵੱਡੀ ਆਵਾਜ਼ ਆਈ ਤੇ ਜਿਹੜਾ ਸੀ ਲਸ਼ਕਰ ਨੌਰੰਗੇ ਦਾ, ਉਹਨੇ ਮਨ ਦੇ ਵਿੱਚ ਸੋਚਿਆ ਕਿ ਦਾਰਾ ਸ਼ਕੋ ਥਿਰਾਵਾ, ਕਿ ਸਾਡੇ ਮੁਕਾਬਲੇ ਦੇ ਵਾਸਤੇ ਅੱਗੇ ਦਾਰਾ ਸ਼ਕੋ ਰੁਕਿਆ ਹੋਇਆ, ਉਹ ਸਾਡਾ ਸਾਹਮਣਾ ਕਰੇ।
ਨਹੀਂ ਪਾਰਖਾ ਤਿੰਨ ਤੇ ਹੋਈ, ਟਿਕੇ ਤਾਂ ਨਹੀਂ ਗਮਨੇ ਸੋਈ।
ਉਹਨਾਂ ਤੋਂ ਇਸ ਗੱਲ ਦੀ ਪਰਖ ਨਾ ਹੋ ਸਕੀ, ਸਾਡਾ ਸਾਹਮਣਾ ਕਰਨ ਦੇ ਵਾਸਤੇ ਕੌਣ ਅੱਗੇ ਅੜਿਆ ਹੋਇਆ। ਉਹਨਾਂ ਨੇ ਸਮਝਿਆ ਦਾਰਾ ਸ਼ਕੋ ਆਪਣੀ ਫੌਜ ਦੇ ਨਾਲ ਅੱਗੇ ਡਟਿਆ ਹੋਇਆ। ਨਹੀਂ ਗਮਨੇ ਸੋਈ, ਜਿਹੜੇ ਫੌਜੀ ਜਰਨੈਲ ਸਨ ਔਰੰਗਜ਼ੇਬ ਦੇ, ਉਹਨਾਂ ਨੇ ਬਿਆਸਾ ਦਰਿਆ ਨੂੰ ਪਾਰ ਕਰਨ ਦੀ ਚਾਹ ਨਾ ਕੀਤੀ, ਉੱਥੇ ਹੀ ਟਿਕ ਗਏ।
ਸੁਧ ਲੈ ਬੇ ਕੋ ਪਠ ਹਲਕਾਰੇ, ਤਰ ਸਲਤਾ ਕੇ ਉਤਰੇ ਪਾਰੇ।
ਖਬਰ ਲੈਣ ਦੇ ਵਾਸਤੇ ਜਿਹੜੇ ਹਲਕਾਰੇ ਨੇ ਉਹਨਾਂ ਨੂੰ ਭੇਜਿਆ ਗਿਆ, ਜਿਹੜੇ ਕਿ ਬਿਆਸਾ ਦਰਿਆ ਤੋਂ ਖੁਫੀਆ ਤਰੀਕੇ ਦੇ ਨਾਲ ਪਾਰ ਹੋਏ।
ਜਾਏ ਤਾਂ ਦਲ ਗੁਰੂ ਨਿਹਾਰਾ, ਉਮਡਿਓ ਲਰਨ ਹੇਤ ਬਲ ਭਾਰਾ।
ਜਸੂਸਾਂ ਨੇ ਜਾ ਕੇ ਪੂਰੀ ਖਬਰ ਲਈ ਹੈ, ਦੇਖਿਆ ਕਿ ਗੁਰੂ ਦਾ ਜਿਹੜਾ ਦਲ ਹੈ, ਗੁਰੂ ਦੀ ਜਿਹੜੀ ਫੌਜ ਹੈ, ਉਹ ਅੱਗੇ ਡਟੀ ਹੋਈ ਹੈ। ਉਮਡਿਓ ਲਰਨ ਹੇਤ ਬਲ ਭਾਰਾ, ਕਿ ਬਲ ਭਾਰੀ ਸੈਨਾ ਲੜਨ ਦੇ ਵਾਸਤੇ ਉਮੜੀ ਹੋਈ ਹੈ, ਉਹਨਾਂ ਨੇ ਸਾਡਾ ਸਾਹਮਣਾ ਕਰਨ ਦੀ ਚੇਸ਼ਟਾ ਕੀਤੀ।
ਸਰਬ ਭੇਦ ਕੋ ਲੈ ਕਰ ਆਏ, ਦਾਰਸ਼ ਕੋ ਗਇਓ ਅਗਵਾਏ।
ਜਿਹੜੇ ਫੌਜੀ ਜਰਨੈਲ ਸਨ ਨੌਰੰਗੇ ਦੀ ਫੌਜ ਦੇ ਵਿੱਚ, ਉਹਨਾਂ ਨੂੰ ਆਣ ਕੇ ਫਿਰ ਉਹਨਾਂ ਜਸੂਸਾਂ ਨੇ ਖਬਰ ਦਿੱਤੀ ਹੈ ਕਿ ਗੁਰੂ ਦਾ ਦਲ ਅੱਗੇ ਡਟਿਆ ਹੋਇਆ। ਦਰਅਸਲ ਪਤਾ ਲੱਗਾ ਕਿ ਦਾਰਾ ਸ਼ਕੋ ਤੇ ਖੁਫੀਆ ਤਰੀਕੇ ਦੇ ਨਾਲ ਇੱਥੋਂ ਨਿਕਲ ਗਿਆ। ਹੁਣ ਦਾਰਾ ਸ਼ਕੋ ਜਾਂ ਉਸਦੀ ਫੌਜ ਸਾਡਾ ਸਾਹਮਣਾ ਨਹੀਂ ਕਰ ਰਹੀ, ਇਹ ਗੁਰੂ ਦੀ ਫੌਜ ਅੱਗੇ ਰੁਕੀ ਹੋਈ।
ਇਹ ਤੋਂ ਗੁਰੂ ਕੀ ਚਮੂ ਖਰੀ ਹੈ, ਆਪਣੇ ਹਿੱਤ ਸਾਵਧਾਨ ਕਰੀ ਹੈ।
ਜਸੂਸਾਂ ਨੇ ਆਣ ਕੇ ਆਖਿਆ ਕਿ ਗੁਰੂ ਦੀ ਫੌਜ ਅੱਗੇ ਖਲੋਤੀ ਹੋਈ ਹੈ। ਲੱਗਦਾ ਹੈ ਕਿ ਆਪਣੀ ਸਾਵਧਾਨਤਾ ਦੇ ਵਾਸਤੇ ਉਹਨਾਂ ਨੇ ਫੌਜ ਨੂੰ ਖੜਾ ਕੀਤਾ ਹੈ, ਲੜਾਈ ਦੇ ਵਾਸਤੇ ਨਹੀਂ ਕੀਤਾ, ਆਪਣੀ ਹਿਫਾਜ਼ਤ ਦੇ ਵਾਸਤੇ ਲੱਗਦਾ ਹੈ ਉਹ ਰੁਕੇ ਹੋਏ ਨੇ।
ਭੇਤ ਪਾਏ ਕਰ ਦੂਤ ਪਠਾਏ, ਸ੍ਰੀ ਹਰ ਰਾਏ ਨਿਕਟ ਸੋ ਆਏ।
ਜਦੋਂ ਸਾਰਾ ਭੇਤ ਪਤਾ ਲੱਗ ਗਿਆ, ਉਸ ਵੇਲੇ ਫਿਰ ਸ਼ਾਂਤੀ ਦੇ ਦੂਤਾਂ ਨੂੰ ਕੱਲਿਆ ਹੈ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਕੋਲ।
ਕਰੀ ਬੰਦਨਾ ਅਰਜ਼ ਗੁਜ਼ਾਰੀ, ਇਮਨੋ ਰੰਗ ਉਮਰਾਵ ਉਚਾਰੀ।
ਜਿਹੜਾ ਸ਼ਾਂਤੀ ਦਾ ਦੂਤ ਗਿਆ ਹੈ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਕੋਲ, ਉਹਨੇ ਸਤਿਗੁਰਾਂ ਨੂੰ ਜਾ ਕੇ ਪਹਿਲਾਂ ਨਮਸਕਾਰ ਕੀਤੀ ਹੈ ਤੇ ਫਿਰ ਅਰਜ਼ ਕੀਤੀ ਹੈ। ਕਹਿੰਦਾ ਏਮ ਨੌ ਰੰਗ ਉਮਰਾਵ ਉਚਾਰੀ ਕਿ ਹੇ ਸੱਚੇ ਪਾਤਸ਼ਾਹ, ਔਰੰਗਜ਼ੇਬ ਦਾ ਜਿਹੜਾ ਵੱਡਾ ਜਰਨੈਲ ਹੈ ਉਹਨੇ ਇਸ ਤਰ੍ਹਾਂ ਬੇਨਤੀ ਕੱਲੀ।
ਤੁਮ ਕਿਉਂ ਲਰਨ ਹੇਤ ਪੇ ਖਰੇ, ਬਿਨ ਕਾਰਨ ਕਿਉਂ ਮਮ ਸੰਗ ਅਰੇ।
ਸਾਡਾ ਵੱਡਾ ਜਿਹੜਾ ਜਰਨੈਲ ਹੈ ਉਹ ਕਹਿੰਦਾ ਕਿ ਤੁਸੀਂ ਲੜਨ ਦੇ ਵਾਸਤੇ ਕਿਉਂ ਸਾਡੇ ਸਾਹਮਣੇ ਰੁਕੇ ਹੋਏ ਹੋ, ਬਿਨ ਕਾਰਨ ਕਿਉਂ ਮਗਮੇ ਅਰੇ। ਤੁਹਾਡੇ ਨਾਲ ਸਾਡਾ ਕੋਈ ਵੈਰ ਨਹੀਂ ਹੈ, ਕੋਈ ਵਿਰੋਧ ਨਹੀਂ ਹੈ, ਅਸੀਂ ਤੇ ਦਾਰਾ ਸ਼ਕੋ ਦਾ ਪਿੱਛਾ ਕਰ ਰਹੇ ਹਾਂ, ਪਰ ਤੁਸੀਂ ਸਾਡੀ ਸੈਨਾ ਦੇ ਸਾਹਮਣੇ ਕਿਉਂ ਖਲੋਗੇ ਹੋ ਬਗੈਰ ਕਿਸੇ ਕਾਰਨ ਤੋਂ।
ਸੁਣ ਸਤ ਗੁਰ ਹਰ ਰਾਏ ਬਖਾਨਾ, ਆਪਣੇ ਹੇਤ ਹਮ ਹੈ ਸਭ ਧਾਨਾ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੂਤ ਨੂੰ ਕਹਿੰਦੇ ਨੇ ਅਸੀਂ ਤੁਹਾਡੇ ਸਾਹਮਣੇ ਇਸ ਕਰਕੇ ਖਲੋਤੇ ਹਾਂ ਆਪਣੀ ਹਿਫਾਜ਼ਤ ਦੇ ਵਾਸਤੇ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਆਪਣੇ ਆਪ ਦੀ ਸਾਵਧਾਨਤਾ ਕਰ ਰਹੇ ਹਾਂ, ਆਪਣੀ ਹਿਫਾਜ਼ਤ ਕਰ ਰਹੇ ਹਾਂ, ਇਸ ਕਰਕੇ ਅੱਗੇ ਰੁਕੇ।
ਪਾਤਸ਼ਾਹਤ ਮੈਂ ਰੌਰਾ ਹੈ, ਜਾਂ ਤੇ ਹਮ ਭਰੋਸ ਨਹੀਂ ਲਹ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੂਤ ਨੂੰ ਕਹਿੰਦੇ ਨੇ ਬਾਦਸ਼ਾਹਤ ਦੇ ਵਿੱਚ, ਸਲਤਨਤ ਦੇ ਵਿੱਚ ਵੱਡਾ ਰੌਲਾ ਮੱਚਿਆ ਹੋਇਆ, ਇਸ ਕਰਕੇ ਜਾਂ ਤੇ ਹਮ ਭਰੋਸ ਨਹੀਂ ਲਹ, ਇਸ ਕਰਕੇ ਸਾਨੂੰ ਕਿਸੇ ਦੇ ਉੱਤੇ ਕੋਈ ਭਰੋਸਾ ਨਹੀਂ ਹੈ, ਕੋਈ ਯਕੀਨ ਨਹੀਂ ਹੈ, ਇਸ ਕਰਕੇ ਅਸੀਂ ਆਪਣੀ ਹਿਫਾਜ਼ਤ ਦੇ ਵਾਸਤੇ ਅੱਗੇ ਹੜ ਕੇ ਖਲੋਤੇ।
ਪ੍ਰਥਮ ਕੂਚ ਕਰ ਹਮ ਚੱਲ ਜਾਵੇ, ਪੁਣ ਪੀਛੇ ਕੋਈ ਉਤਰਨ ਪਾਵੇ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਹਿਲਾਂ ਅਸੀਂ ਇੱਥੋਂ ਕੂਚ ਕਰਾਂਗੇ ਆਪਣੀ ਸਾਰੀ ਸੈਨਾ ਦੇ ਸਮੇਤ, ਤੇ ਫਿਰ ਹੀ ਤੁਹਾਡੀ ਜਿਹੜੀ ਸੈਨਾ ਹੈ ਨਾ ਉਹ ਅੱਗੇ ਵਧੇਗੀ, ਕਿਉਂਕਿ ਸਾਨੂੰ ਕਿਸੇ ਦਾ ਕੋਈ ਭਰੋਸਾ ਨਹੀਂ ਹੈ, ਕੋਈ ਸਾਡੇ ਉੱਤੇ ਵੀ ਹਮਲਾ ਕਰ ਸਕਦਾ ਹੈ। ਹੁਣ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਇੱਕ ਯੋਜਨਾ ਦੇ ਵਾਸਤੇ ਇਸ ਤਰ੍ਹਾਂ ਦੇ ਬਚਨ ਕਹਿ ਰਹੇ ਨੇ ਕਿ ਜਿੰਨਾ ਚਿਰ ਨੂੰ ਅਸੀਂ ਦੂਰ ਨਿਕਲਾਂਗੇ ਉਹਨਾਂ ਚਿਰ ਤੱਕ ਦਾਰਾ ਸ਼ਿਕੋ ਪਹੁੰਚ ਜਾਵੇਗਾ ਲਾਹੌਰ ਦੇ ਵਿੱਚ, ਤੇ ਫੌਜ ਦਾ ਪਿੱਛਾ ਦੂਰ ਹੋ ਜਾਏਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਜਾ ਕੇ ਜਰਨੈਲ ਨੂੰ ਕਹਿ ਦਿਓ ਸਾਨੂੰ ਭਰੋਸਾ ਨਹੀਂ ਹੈ, ਇਸ ਕਰਕੇ ਪਹਿਲਾਂ ਅਸੀਂ ਇੱਥੋਂ ਕੂਚ ਕਰਾਂਗੇ ਤੇ ਪਿੱਛੋਂ ਬਿਆਸਾ ਦਰਿਆ ਨੂੰ ਤੁਸੀਂ ਪਾਰ ਕਰੇ।
ਅਪਰ ਹਮਾਰੋ ਹੇਤ ਨ ਕੋਈ, ਮਗ ਮੈਂ ਮਿਲੇ ਨ ਸੈਨਾ ਦੋਈ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੋਰ ਕੋਈ ਵੀ ਹੇਤ ਨਹੀਂ ਹੈ, ਹੋਰ ਕੋਈ ਵੀ ਸਾਡਾ ਇਰਾਦਾ ਨਹੀਂ ਹੈ, ਅਸੀਂ ਚਾਹੁੰਦੇ ਹਾਂ ਕਿ ਉਹਦੀ ਸੈਨਾ ਦਾ ਤੇ ਸਾਡੀ ਸੈਨਾ ਦਾ ਬਿਲਕੁਲ ਮਿਲਾਪ ਤੱਕ ਨਾ ਹੋਵੇ।
ਸੁਣ ਤਦੂਤ ਨੇ ਆਨ ਬਖਾਨਾ, ਹਿਤ ਕਰ ਇਨ ਪੀ ਲਿਓ ਮਾਨਾ।
ਦੂਤ ਨੇ ਵਾਰਤਾ ਸਾਰੀ ਆਣ ਕੇ ਸੁਣਾ ਦਿੱਤੀ ਹੈ ਵੱਡੇ ਜਰਨੈਲ ਨੂੰ, ਹਿਤ ਕਰ ਇਨ ਪੀ ਲਿਓ ਮਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਿਤ ਦੀ ਗੱਲ ਜਾਣ ਕੇ ਜਰਨੈਲ ਨੇ ਵੀ ਇਸ ਗੱਲ ਨੂੰ ਮੰਨ ਲਿਆ।
ਟਿਕੇ ਰਹੇ ਸਰ ਤਾ ਤੇ ਪਾਰ, ਸਤਿਗੁਰ ਭਏ ਬਹੁਰ ਅਸ ਵਾਰ।
ਇਸ ਕਰਕੇ ਔਰੰਗਜ਼ੇਬ ਦੀ ਜਿੰਨੀ ਵੀ ਸੈਨਾ ਸੀ ਉਹ ਦਰਿਆ ਤੋਂ ਦੂਸਰੇ ਪਾਸੇ ਹੀ ਟਿਕੀ ਰਹੀ, ਦੂਸਰੇ ਪਾਸੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਅਸਵਾਰ ਹੋਏ ਉੱਥੋਂ ਜਾਣ ਦੇ ਵਾਸਤੇ।
ਸਣੇ ਸਣੇ ਕਰ ਕੂਚ ਭਿਆਨਾ, ਸ਼ਲਖ ਬੰਦੂਕਣ ਕਰਤ ਮਹਾਨਾ।
ਹੌਲੀ ਹੌਲੀ ਸਤਿਗੁਰਾਂ ਨੇ ਕੂਚ ਕੀਤਾ ਹੈ, ਚੱਲਣਾ ਸ਼ੁਰੂ ਕੀਤਾ ਹੈ, ਬੰਦੂਕਾਂ ਦੀਆਂ ਬਹੁਤੀਆਂ ਸਾਰੀਆਂ ਛਲਕਾਂ ਨਾਲ ਹੀ ਨਾਲ ਕਰਦੇ ਜਾਂਦੇ ਨੇ।
ਇੱਕ ਦਿਨ ਲਸ਼ਕਰ ਕੋ ਅਟਕਾਵਾ, ਸਲਤਾ ਬਾਰ ਨ ਉਤਰਨ ਪਾਵਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਇੱਕ ਦਿਨ ਅਟਕਾ ਕੇ ਰੱਖਿਆ ਫੌਜ ਨੂੰ, ਦਰਿਆ ਤੋਂ ਪਾਰ ਉਹ ਨਾ ਹੋ ਸਕੇ।
ਕੀਰਤਪੁਰ ਕੇ ਮਗ ਚੱਲ ਆਏ,
ਉਪਨ ਨੌਕਾ ਤਿਆਰੀ ਸਮੁਦਾਇ ਕੀਰਤਪੁਰ ਦੇ ਵੱਲ ਸਤਿਗੁਰੂ ਜੀ ਜਾ ਰਹੇ ਨੇ। ਨੌਕਾ ਜਿਹੜੀਆਂ ਬੇੜੀਆਂ ਸਨ ਬਹੁਤੀਆਂ ਸਾਰੀਆਂ ਤਿਆਰ ਕਰਵਾਈਆਂ।
ਦਿਵਸ ਅਗਲੇ ਉਤਰੇ ਪਾਰੀ ਜੋ ਲਸ਼ਕਰ ਨੌ ਰੰਗ ਕੋ ਪਾਰੀ।
ਇੱਕ ਪਾਸੇ ਦਰਿਆ ਤੋਂ ਪਾਰ ਹੋਏ ਨੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਆਪਣੀ ਸੈਨਾ ਦੇ ਸਮੇਤ, ਤੇ ਦੂਸਰੇ ਪਾਸੇ ਫਿਰ ਔਰੰਗਜ਼ੇਬ ਦਾ ਜਿਹੜਾ ਲਸ਼ਕਰ ਹੈ ਉਹ ਵੀ ਪਾਰ ਹੋਇਆ, ਪਰ ਦੂਸਰੇ ਦਿਨ।
ਦਾਰਾ ਸ਼ਕੋ ਸੁਖੈਨ ਪਿਆਨਾ ਲਸ਼ਕਰ ਆਪਣੋ ਕਰ ਸਾਵਧਾਨਾ।
ਦੂਸਰੀ ਤਰਫ ਕਵੀ ਜੀ ਲਿਖਦੇ ਨੇ ਕਿ ਬੜੇ ਸੌਖੇ ਤਰੀਕੇ ਦੇ ਨਾਲ ਦਾਰਾ ਸ਼ਕੋ ਆਪਣੀ ਫੌਜ ਦੇ ਨਾਲ ਸਾਵਧਾਨ ਹੋ ਕੇ ਪਹੁੰਚ ਗਿਆ।
ਤੀਰ ਬਿਪਾਸਾ ਤੇ ਉੱਠ ਗਇਓ ਲਾਹੌਰ ਵਿਖੇ ਪਰਵੇਸ਼ਨ ਕੀਓ।
ਬਿਆਸਾ ਦਰਿਆ ਤੋਂ ਕਵੀ ਜੀ ਲਿਖਦੇ ਨੇ ਕਿ ਚੱਲਿਆ ਸੀ ਤੇ ਲਾਹੌਰ ਦੇ ਵਿੱਚ ਬੜੇ ਸੌਖੇ ਤਰੀਕੇ ਦੇ ਨਾਲ ਬਗੈਰ ਕਿਸੇ ਖੌਫ ਤੋਂ ਪਹੁੰਚ ਗਿਆ ਦਾਰਾ ਸ਼ਕੋ।
ਜਾਏ ਦੁਰਗ ਮੈਂ ਕੀਨਸ ਡੇਰਾ ਦਰਬ ਜਵਾਹਰ ਜੇਤਕ ਹੇਰਾ।
ਲਾਹੌਰ ਦੇ ਕਿਲੇ ਦੇ ਵਿੱਚ ਜਾ ਕੇ ਆਪਣਾ ਡੇਰਾ ਲਾਇਆ ਦਾਰਾ ਸ਼ਕੋ ਨੇ। ਜਿੰਨੇ ਵੀ ਉੱਥੇ ਹੀਰੇ ਮੋਤੀ ਜਵਾਹਰ ਸਨ, ਜਿੰਨਾ ਵੀ ਧਨ ਪਦਾਰਥ ਸੀ, ਉਸ ਨੂੰ ਇਕੱਤਰ ਕੀਤਾ।
ਕੋਸ਼ ਵਿਖੇ ਤੇ ਸਭ ਨਿਕ ਸਾਹਿਬ ਲੈ ਨਿਜ ਸੰਗ ਤਿਆਰੀ ਕਰਵਾਏ।
ਜਿੰਨਾ ਵੀ ਖਜ਼ਾਨੇ ਦੇ ਵਿੱਚ ਧਨ ਪਦਾਰਥ ਸੀ ਉਹਨੂੰ ਸਾਰੇ ਨੂੰ ਦਾਰਾ ਸ਼ਕੋ ਨੇ ਕਢਵਾ ਲਿਆ, ਤੇ ਫਿਰ ਲਾਹੌਰ ਵੀ ਟਿਕਣ ਦੀ ਚਾਹ ਨਹੀਂ ਕੀਤੀ, ਉੱਥੋਂ ਅੱਗੇ ਜਾਣ ਦੀ ਤਿਆਰੀ ਕੀਤੀ।
ਕਿਤਕ ਕਾਲ ਤਹ ਕੀਨ ਮਕਾਮੂ ਕਰ ਉਸ ਸ਼ਰਮ ਬਿਨ ਦਲ ਅਬੀਰਾਮੂ।
ਸਿਰਫ ਕਵੀ ਜੀ ਲਿਖਦੇ ਨੇ ਕਿ ਲਾਹੌਰ ਦੇ ਵਿੱਚ ਓਨਾ ਚਿਰ ਤੱਕ ਮੁਕਾਮ ਕੀਤਾ ਹੈ, ਓਨਾ ਚਿਰ ਤੱਕ ਦਾਰਾ ਸ਼ਕੋ ਨੇ ਪੜਾ ਕੀਤਾ,
ਜਿੰਨਾ ਚਿਰ ਤੱਕ ਖਜ਼ਾਨੇ ਨੂੰ ਸਾਂਭਿਆ ਨਹੀਂ ਗਿਆ, ਤੇ ਦੂਸਰੇ ਪਾਸੇ ਜਿੰਨਾ ਚਿਰ ਆਪਣਾ ਆਰਾਮ ਕਰਕੇ ਥਕਾਵਟ ਨੂੰ ਨਹੀਂ ਲਾਇਆ। ਨੌਰੰਗ ਕੋ ਲਸ਼ਕਰ ਜਬ ਆਵਾ ਕਈ ਲੱਛ ਪਟ ਇਮ ਸੁਨ ਪਾਵਾ।
ਪਤਾ ਲੱਗਾ ਕਿ ਔਰੰਗਜ਼ੇਬ ਦੀ ਫੌਜ ਅੱਗੇ ਵੱਧ ਰਹੀ ਹੈ, ਪ੍ਰਵੇਸ਼ ਕਰ ਰਹੀ ਹੈ ਲਾਹੌਰ ਨਗਰੀ ਦੇ ਵਿੱਚ, ਕਈ ਲੱਖ ਸੂਰਮੇ ਨਾਲ ਨੇ।
ਕੀਨਸ ਤਿਆਰੀ ਤੁਰਤ ਤਹਾਂ ਤੇ ਦਰਬ ਜਵਾਹਰ ਲੀਏ ਮਹਾਂ ਤੇ।
ਉੱਥੋਂ ਅੱਗੇ ਦੌੜਨ ਦੀ ਤਿਆਰੀ ਕੀਤੀ ਦਾਰਾ ਸ਼ਕੋ ਨੇ, ਬੜੀ ਛੇਤੀ ਹੀ ਜਿਹੜੇ ਹੀਰੇ ਮੋਤੀ ਜਵਾਹਰ ਸਨ ਉਹਨਾਂ ਨੂੰ ਇਕੱਤਰ ਕਰ ਲਿਆ।
ਸੰਗ ਬਾਹਣੀ ਕੀਨਸ ਪਿਆਨਾ ਚਲਿਓ ਪੰਥ ਜਹ ਪੁਰ ਮੁਲਤਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੀ ਸਾਰੀ 5000 ਸੈਨਾ ਦੇ ਸਮੇਤ ਕੂਚ ਕੀਤਾ ਹੈ ਦਾਰਾ ਸ਼ਕੋ ਨੇ ਲਾਹੌਰ ਤੋਂ।
ਚਲਿਓ ਪੰਥ ਮੈਂ ਜਹ ਪੁਰ ਮੁਲਤਾਨਾ,
ਭਾਵ ਕਿ ਮੁਲਤਾਨ ਦੇ ਰਸਤੇ ਪੈ ਗਿਆ।
ਕ੍ਰਮ ਕ੍ਰਮ ਘਰ ਲੰਘਿਓ ਸਭ ਦੇਸ਼ ਪਿੱਛੇ ਲਸ਼ਕਰ ਚਲਿਓ ਅਸ਼ੇਸ਼।
ਕ੍ਰਮ ਕ੍ਰਮ ਭਾਵ ਕੇ ਹੌਲੀ ਹੌਲੀ ਆਪਣੇ ਸਾਰੇ ਹਿੰਦੁਸਤਾਨ ਦੇਸ਼ ਨੂੰ ਲੰਘਦਾ ਹੋਇਆ ਅੱਗੇ ਦੀ ਅੱਗੇ ਜਾ ਰਿਹਾ, ਪਿੱਛੇ ਜਿਹੜੀ ਸੈਨਾ ਹੈ ਉਹ ਪਿੱਛਾ ਕਰ ਰਹੀ ਹੈ ਦਾਰਾ ਸ਼ਕੋ ਦਾ।
ਕਈ ਕੋਸ ਸੋ ਚਲਤ ਅਗਾਰੀ ਨੌਰੰਗ ਕੋ ਦਲ ਪਰਿਓ ਪਛਾਰੀ।
ਕਈ ਕੋਹਾਂ ਦੀ ਵਿੱਥ ਪਾ ਕੇ ਉਹ ਅੱਗੇ ਮੁਲਤਾਨ ਦੇ ਵੱਲ ਦਾਰਾ ਸ਼ਕੋ ਜਾ ਰਿਹਾ, ਤੇ ਔਰੰਗਜ਼ੇਬ ਦੀ ਸੈਨਾ ਉਸਦਾ ਪਿੱਛਾ ਕਰ ਰਹੀ ਹੈ।
ਜਾਏ ਬਰਿਓ ਮੁਲਤਾਨ ਮਜਾਰਾ ਦਰਬ ਜਵਾਹਰ ਲੀਏ ਉਦਾਰਾ।
ਮੁਲਤਾਨ ਦੇ ਵਿੱਚ ਜਾ ਕੇ ਦਾਰਾ ਸ਼ਕੋ ਨੇ ਪ੍ਰਵੇਸ਼ ਕੀਤਾ, ਉੱਥੇ ਵੀ ਜਿੰਨੀ ਮਾਇਆ ਸੀ ਉਸਨੂੰ ਇਸ ਨੇ ਇਕੱਤਰ ਕੀਤਾ। ਹੋ ਸਕਦਾ ਕਿ ਦਾਰਾ ਸ਼ਕੋ ਇਸ ਵਾਸਤੇ ਮਾਇਆ ਨੂੰ ਇਕੱਤਰ ਕਰ ਰਿਹਾ ਕਿ ਮਾਇਆ ਦੇ ਨਾਲ ਮੈਂ ਵੱਡੀ ਫੌਜ ਨੂੰ ਇਕੱਤਰ ਕਰਾਂਗਾ।
ਕਿਤਕ ਮੁਕਾਮ ਨਗਰ ਤਿਸ ਕਰਕੇ ਚੜ ਪੁਣ ਚਲਿਓ ਸ਼ੀਘਰਤਾ ਧਰਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੁਲਤਾਨ ਦੇ ਵਿੱਚ ਵੀ ਦਾਰਾ ਸ਼ਕੋ ਬਹੁਤਾ ਚਿਰ ਨਹੀਂ ਰੁਕਿਆ, ਉੱਥੋਂ ਦੇ ਧਨ ਪਦਾਰਥ ਨੂੰ ਮਾਇਆ ਨੂੰ ਇਕੱਤਰ ਕੀਤਾ, ਥੋੜਾ ਜਿਹਾ ਪੜਾ ਕੀਤਾ, ਤੇ ਫਿਰ ਮੁਲਤਾਨ ਨੂੰ ਵੀ ਛੱਡ ਕੇ ਅੱਗੇ ਤੁਰ ਪਏ।
ਕੂਚ ਮੁਕਾਮ ਨਿਰੰਤਰ ਕੀਨੋ ਟੱਠੇ ਪੱਖਰ ਕੋ ਮਗ ਲੀਨੋ।
ਥੋੜਾ ਮੁਕਾਮ ਕਰਕੇ ਫਿਰ ਨਿਰੰਤਰ ਲਗਾਤਾਰ ਕੂਚ ਕਰਦਾ ਗਿਆ,
ਟੱਠੇ ਪੱਖਰ ਕੋ ਮਗ ਲੀਨੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਟੱਠੇ ਪੱਖਰ ਨਾਂ ਦੀ ਜਿਹੜੀ ਜਗ੍ਹਾ ਹੈ ਨਾ, ਉਸ ਪਾਸੇ ਨੂੰ ਆਪਣੀ ਸੈਨਾ ਦੇ ਸਮੇਤ ਦਾਰਾ ਸ਼ਕੋ ਜਾ ਰਿਹਾ।
ज्यों ज्यों जात अगारी तायो त्यों त्यों कटक पिछे उम डायो।
कवि संतोख सिंह जी लिखते ने कि जिमें दी जिमें अगे तो अगे दारा छको दौड़िया जा रहा है तिवें तिवें जिहड़ी फौज उहदा पिछा कर रही है वह भी पिछे उमड़ के जा रही है।
चलत चलत उलंघी ओ सब देश ताज दिल्ली को राज अशेष।
इसे तरह चलदिया चलदिया कवि जी लिखते ने कि हिंदुस्तान की हद तो पार हो गया जिथे के दिल्ली दे राजे दी हुकूमत नहीं चलदी।
पायो निश्चिंत रहो तह जाए सैन सकेली पुण समुदाय।
निश्चिंत हो गया है जदों हिंदुस्तान की हद तो बाहर हो गया उत्थे अपनी सेना नू उसने एकत्र कीता।
ठे पखर ते रह परे केतक मास बितावन करे।
कवि संतोख सिंह जी लिखते ने कि ठे पखर तो परे ही दारा छको अपनी फौज दे समेत रहा काफी सारे महीने उन्हें इतिहास दे विच लिखिया उत्थे बतीत कीते।
अपने राज सीम जह आही तह नौरंग की सेना रही।
ते जेड़ी नौरंगे दी भाव के औरंगजेब दी सेना दारा छको दा पिछा कर रही सी वो अपनी हद तो बाहर नहीं गई भाव के जिथे राज दी सीमा दी हद सी उत्थे तक पिछा कीता दारा छको दा। जदों हिंदुस्तान दी हद तो बाहर चला गया दारा छको ते फिर सेना ने अगे चढ़ाई नहीं कीती। तह नौरंग की सेना रही अपनी राज दी सीमा दे हद तक उस वेले सेना फिर रुक के रही। इस तरीके दे नाल वार्तालाप वापरिया। सो साध संगत जी समय दी समाप्ति है। कल नूं ग्रंथाकार भाई संतोख सिंह जी इस इतिहास नूं जिस तरीके दे नाल अगे बयान करनगे मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगा जिन्नियां ही अर्जां करदा होया। मैं इत्थे ही कथा नूं विश्राम दे के सारी साध संगत तों खिमा दा जाचका।
हे अच्युत हे पार ब्रह्म अविनाशी अगनास हे पूर्ण हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाकै सदा विवेक हे अपरंपर हर हरे है पी होवन हार हे संता कै सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादस गुरिंड को मेरी है परनाम।